गुर प्रसाद जाप याद सच जुगाद सच है भी सच नानक होसी भी सच सदा सचदानंद सतरंग परनासी करी मूल पुनिंदा सुमस फुल निवासी अजाय विवेक होते गजाय भगनी में हरियं करियं करिमल रही में चतर चक्र वर्ते चतर चक्र भुगते स्वयं शुभ सर्वदा सर्वजुगते दुकालं परनासी दयालं स्वरूपे सदायंग संगे अपंगं विभूते नानक गुरु गोविंद सिंह पूर्ण हरि अवतार जगमग ज्योत विराज ही श्री गुरु ग्रंथ मजार जो दर्शियो चाहे सतगुरु सो दर्शै गुरु ग्रंथ पढ़े सुने स्वार्थ लहे परमार्थ को पंथ जो मुझ वचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद न रंचक मान पूर्ण देख्यो आत्मा द्वैत सर्व निवार ऐ शांत मन संत जिहे तेहे पद नमो हमार तेरे कवन कवन गुण कह कह गावा तू साहिब गुणी निधाना तुमरी महिमा वर्ण न साको तू ठाकुर ऊच भगवाना वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सत संगत जीओ आप सर्वत संगतां गुरु नानक दे ग्यारहवें स्वरूप श्री गुरु ग्रंथ साहिब जी दी पावन पवित्र हजूरी विच जो कई साल तो लगभग मेरा ख्याल है भी चौथा साल शायद मैं गलत ना होवां चौथा समागम है। ये समागम श्री गुरु ग्रंथ साहिब जी का पहला प्रकाश बहुत वड्डे पद्धर ते जो महापुरखां दे अपराले दा सदका गुरु साहिब जी दी बख्शिश दा सदका संत बाबा अमर सिंह जी संप्रदाय नानक सर बाबा आनंद सिंह जी दीआं कमाईआं महापुरखां दीआं उहनां बड़ियां दीआं बख्शिशां अज संसार दे कोने कोने दे विच इस संपर्दा दा नां है सिख जात दी प्रसिद्ध संपर्दा नानक सर संपर्दा ब्रह्म ज्ञानी महापुरखां दीआं कमाईआं उस परिवार दे ये महापुरुष जिन्हां ने जो कुछ विद्यक खेत्र विच कीता ओ कोई लुकिया होया नहीं गुझी छन्नी नाहीं बात मेरे कहण नाल कोई बात वड्डी नहीं हो जांदी तुहाडे सामने है प्रतख नूं प्रमाण दी लोड़ नहीं। कनेडा दे विच न्यूजीलैंड दे विच सारिआं मुल्कां दे विच गुरमत दे प्रचार वास्ते संत समाज दीआं स्टेजां जिथे खुल के गुरमत दी गल कीती जा सके बिना किसी पाबंदी ते नहीं कुछ ऐसियां स्टेजां भी ने जिथे पुरातनता दी गल दा गला घुटिया जांदा है कि दी आ गल तुसी कह नहीं सकदे साडे इथे अस्थान दे उते ਇਹ ਵਿਚਾਰ ਹੈ, ਇਹੋ ਜਿਹੀਆਂ ਸਟੇਜਾਂ ਵੀ ਹਨ। ਪਹਿਲਾਂ ਤਾਂ ਦਾਸ ਮਹਾਂਪੁਰਖਾਂ ਦਾ ਧੰਨਵਾਦ ਕਰਦਾ, ਇਹਨਾਂ ਦੇ ਸਹਿਯੋਗੀਆਂ ਦਾ, ਆਪ ਸਾਰੀਆਂ ਸੰਗਤਾਂ ਦਾ, ਇਹਨਾਂ ਚੈਨਰ ਵਾਲੇ ਵੀਰਾਂ ਦਾ, ਇਹਨਾਂ ਦੇ ਵਿੱਚ ਖਾਸ ਕਰਕੇ ਸਿੱਖ ਚੈਨਰ ਜਿਹਨੇ ਬਹੁਤ ਵੱਡੀ ਸੇਵਾ ਨਿਭਾਈ ਹੈ, ਹੋਰ ਵੀ ਵੀਰ ਨਿਭਾ ਰਹੇ ਹੈ, ਪਰ ਵਿਸ਼ੇਸ਼ ਕਰਕੇ ਬਹੁਤ ਵੱਡਾ ਯੋਗਦਾਨ ਹੈ ਗੁਰਮਤਿ ਦੇ ਪ੍ਰਚਾਰ ਵਿੱਚ। ਸੋ ਆਓ, ਅੱਜ ਦਾ ਜਿਹੜਾ ਵਿਸ਼ਾ ਹੈ, ਜਿਸ ਸਬੰਧ ਵਿੱਚ ਅਸੀਂ ਇਕੱਤਰ ਹਾਂ, ਮਹਾਂਪੁਰਖਾਂ ਨੇ ਉਪਰਾਲਾ ਕੀਤਾ ਹੈ, ਇਹ ਉਸੇ ਪੱਖ ਦੀ ਹੀ ਵਿਚਾਰ ਕਰਨੀ ਚਾਹੀਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੈ ਜੋ ਮਨਾਇਆ ਜਾ ਰਿਹਾ। ਇਤਫਾਕੀਆ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਾ ਅਵਤਰਨ ਜੋ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਨੂੰ ਭਾਗ ਲਾਏ, ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਘਰ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਸਨ, ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸਨ, ਤੇ ਉਨ੍ਹਾਂ ਦਾ ਗੁਰਪੁਰਬ ਵੀ ਹੈ। ਪਰ ਮੇਰਾ ਇਸ ਥਾਂ ਤੇ ਬੋਲਣ ਦਾ ਜਿਹੜਾ ਵਿਸ਼ਾ ਹੈ, ਜੋ ਮੈਨੂੰ ਹੁਕਮ ਹੋਇਆ ਸਟੇਜ ਵੱਲੋਂ, ਮੈਂ ਉਹਦੇ ਦਾਇਰੇ ਵਿੱਚ ਹੀ ਰਹਿਣਾ ਚਾਹੁੰਦਾ ਹਾਂ। ਗੁਰੂ ਕਿਰਪਾ ਕਰੇ, ਪਹਿਲਾ ਪ੍ਰਕਾਸ਼, ਇਹਦੇ ਲਈ ਪ੍ਰਕਿਰਤੀ ਵਿੱਚ ਵੀ ਇੱਕ ਘਟਨਾ ਘਟਦੀ ਹੈ ਹਰ ਰੋਜ਼। ਜਿਹੜਾ ਸੂਰਜ ਸਾਨੂੰ ਬ੍ਰਹਿਮੰਡ ਨੂੰ ਪ੍ਰਕਾਸ਼ਿਤ ਕਰਦਾ ਹੈ, ਚਾਨਣਾ ਤਾਂ ਸਾਰਾ ਦਿਨ ਹੀ ਦਿੰਦਾ, ਇਹਦੇ ਚ ਤਾਂ ਕੋਈ ਦੋਰਾਵਾ ਨਹੀਂ। ਪਰ ਜਿਸ ਵੇਲੇ ਰਾਤ ਦੇ ਅੰਧੇਰੇ ਤੋਂ ਪਹਿਲਾ ਪ੍ਰਕਾਸ਼, ਇਹਦੀਆਂ ਪਹਿਲੀਆਂ ਕਿਰਨਾਂ, ਪਹੁ ਫਟਾਲਾ ਹੀ ਅਜੇ ਹੁੰਦਾ, ਅਜੇ ਪੂਰੀਆਂ ਕਿਰਨਾਂ ਵੀ ਨਹੀਂ ਧਰਤੀ ਨੂੰ ਪ੍ਰਾਪਤ ਹੁੰਦੀਆਂ, ਉਸ ਵੇਲੇ ਪਰਿੰਦਿਆਂ ਦੇ ਉੱਤੇ ਵੀ ਇਹਦਾ ਅਸਰ ਹੁੰਦਾ ਦੇਖਿਆ ਗਿਆ। ਅਗਰ ਪਰਿੰਦਿਆਂ ਦੇ ਉੱਤੇ ਅਸਰ ਨਾ ਹੁੰਦਾ ਤਾਂ ਗੁਰੂ ਜੀ ਪ੍ਰਵਾਨ ਕਦਾ ਚਿਤਨਾ ਦਿੰਦੇ ਕਿ ਚਿੜੀ ਚੁਹਕੀ ਪਹੁ ਫੁਟੀ। ਚਿੜੀ ਕਾਹਦੇ ਲਈ ਚੁਹਕੀ ਹੈ? ਇੱਕ ਜਾਨਵਰ ਦੇ ਉੱਤੇ ਵੀ ਪ੍ਰਕਾਸ਼ ਦਾ ਅਸਰ ਹੋਇਆ, ਇਹ ਬਾਤ ਵੱਖਰੀ ਹੈ ਕਿ ਉਹ ਪ੍ਰਕਾਸ਼ ਪ੍ਰਕਿਰਤੀ ਦਾ ਹੈ ਔਰ ਉਹ ਇੱਕ ਪਰਿੰਦੇ ਹਨ। ਮੈਂ ਪ੍ਰਮਾਣ ਦੀ ਗੱਲ ਕਰਦਾ, ਚਾਨਣਾ ਚਾਨਣਾ ਹੈ, ਚਾਨਣੇ ਦਾ ਅਸਰ ਪ੍ਰਕਿਰਤੀ ਦੇ ਉੱਤੇ ਪੈ ਕੇ ਪ੍ਰਭਾਵਿਤ ਕਰਦਾ ਹੈ। ਚਿੜੀਆਂ ਜਾਨਵਰ ਵੀ ਇੱਕ ਸੰਗੀਤ ਛੇੜਦੇ ਹੈ ਖੁਸ਼ੀ ਦਾ, ਤੇ ਸ਼ੁਕਰ ਹੈ ਰਾਤ ਦੇ ਅੰਧਕਾਰ ਤੋਂ ਰਾਹਤ ਮਿਲੀ, ਅੰਧੇਰੇ ਤੋਂ ਚਾਨਣੇ ਵੱਲ ਵਧੇ। ਸੂਰਜ ਦਾ ਜਦੋਂ ਪਹਿਲਾ ਪ੍ਰਕਾਸ਼ ਹੁੰਦਾ ਹਰ ਦਿਨ, ਉਸ ਦਿਨ ਪੰਛੀਆਂ ਦੇ ਉੱਤੇ ਵੀ ਅਸਰ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਦੀ ਤੁਲਨਾ ਜਿਹੜੀ ਕੀਤੀ ਹੈ, ਪ੍ਰਕਿਰਤੀ ਦੇ ਵਿੱਚੋਂ ਪ੍ਰਮਾਣ ਲਏ ਹੈ, ਇਹ ਮਜਬੂਰੀ ਹੈ ਕਿ ਗੁਰੂ ਦਾ ਸੰਪੂਰਨ ਤਾਂ ਪ੍ਰਮਾਣ ਕੋਈ ਢੁੱਕ ਹੀ ਨਹੀਂ ਨਾ ਸਕਦਾ, ਗੁਰੂ ਸਮਰੱਥ ਹੈ। ਜਦੋਂ ਕੋਈ ਹੋਰ ਪ੍ਰਮਾਣ ਨਿਗਾਹ ਵਿੱਚ ਨਹੀਂ ਆਇਆ ਤਾਂ ਭਾਈ ਗੁਰਦਾਸ ਸੂਰਜ ਦਾ ਹੀ ਪ੍ਰਮਾਣ ਦਿੰਦੇ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਅੱਗੇ ਕੀ ਕਹਿੰਦੇ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭੁੱਲਵਾ। ਫਿਰ ਜਿਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼, ਫਿਰ ਜਗਿਆਸੂ ਰੂਪ ਉਹਨਾਂ ਪੰਛੀਆਂ ਤੇ, ਪੰਛੀ ਦੇ ਦੋ ਪਰ ਹੁੰਦੇ ਨੇ, ਜਗਿਆਸੂ ਦੇ ਕੋਲ ਵੀ ਦੋ ਪਰ ਹੈ, ਇੱਕ ਵੈਰਾਗ ਦਾ, ਇੱਕ ਵਿਵੇਕ ਦਾ, ਇੱਕ ਸੇਵਾ ਦਾ, ਇੱਕ ਸਿਮਰਨ ਦਾ। ਇਹਨਾਂ ਦੋਨਾਂ ਪਰਾਂ ਚੋਂ ਇੱਕ ਪਰ ਨਾ ਹੋਵੇ ਪੰਛੀ ਉੱਡ ਨਹੀਂ ਸਕਦਾ, ਭਾਵੇਂ ਸੱਜਾ ਨਾ ਹੋਵੇ ਜਾਂ ਖੱਬਾ ਨਾ ਹੋਵੇ। ਜਗਿਆਸੂ ਕੋਲ, ਸਿੱਖ ਦੇ ਕੋਲ ਵੀ ਦੋ ਪਰ ਹਨ, ਸੇਵਾ ਔਰ ਸਿਮਰਨ, ਵੈਰਾਗ ਔਰ ਵਿਵੇਕ। ਇਹਨਾਂ ਦੋਨਾਂ ਦੇ ਨਾਲ ਉਡਾਨ ਭਰਦਾ, ਔਰ ਜਗਿਆਸੂ ਨੂੰ ਵੀ ਪ੍ਰਕਾਸ਼ ਦੀ ਲੋੜ ਹੈ, ਜਿਸ ਮਾਰਗ ਤੇ ਉਹਨੇ ਚੱਲਣਾ ਹੈ ਮੰਜ਼ਿਲ ਤੱਕ, ਭਗਤੀ ਦੇ ਮਾਰਗ ਵਿੱਚ ਗੁਰਬਾਣੀ ਗਿਆਨ ਦਾ ਚਾਨਣਾ ਦਿੰਦੀ ਹੈ। ਗੁਰਬਾਣੀ ਇਸ ਜਗ ਮਹਿ ਚਾਨਣ। ਫਿਰ ਵੀ ਕੁਝ ਇਤਿਹਾਸਕ ਹਵਾਲੇ ਦੇਣੇ ਬਹੁਤ ਜ਼ਰੂਰੀ ਹੋਣਗੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਸਿੱਖਾਂ ਨੇ ਬੇਨਤੀ ਕਰਵਾਈ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਨਾਮੀ ਨਾਮੀ ਸਿੱਖਾਂ ਤੋਂ ਪਾਤਸ਼ਾਹ, ਇੱਕ ਬੜਾ ਅਨਰਥ ਹੋਣਾ ਸ਼ੁਰੂ ਹੋ ਗਿਆ। ਆਪ ਗੁਰਤਾਗੱਦੀ ਦੇ ਮਾਲਕੋ, ਬਚਾਓ ਇਸ ਤੋਂ। ਆਉਣ ਵਾਲੇ ਸਮੇਂ ਦੇ ਅੰਦਰ ਪਤਾ ਨਹੀਂ ਚੱਲੇਗਾ ਕਿ ਗੁਰੂ ਨਾਨਕ ਦੀ ਸੱਚੀ ਬਾਣੀ ਕਿਹੜੀ ਹੈ ਤੇ ਰਲਾ ਕਰਨ ਵਾਲਿਆਂ ਨੇ ਕੱਚੀ ਬਾਣੀ ਉਹਦੇ ਚ ਕਿਹੜੀ ਮਿਲਾ ਦਿੱਤੀ। ਅਨਰਥ ਹੋ ਜਾਏ। ਪ੍ਰਿਥੀ ਵਰਗਿਆਂ ਨੇ ਆਪਣੀ ਕਵਿਤਾ ਰਚਣੀ ਸ਼ੁਰੂ ਕਰ ਦਿੱਤੀ ਤੁਹਾਡੇ ਭਰਾਤਾ ਨੇ। ਸ਼ਬਦ ਉਹ ਵੀ ਨਾਨਕ ਹੀ ਵਰਤਦਾ। ਕੀ ਪਤਾ ਚੱਲੇਗਾ ਕਿ ਉਸ ਈਰ ਖਾਲੂ ਦੀ ਲਿਖੀ ਹੋਈ ਕਵਿਤਾ ਹੈ, ਸਧਾਰਨ ਸਿੱਖ ਨੂੰ ਸਮਝ ਨਹੀਂ ਆਏਗੀ, ਪਾਰਕੂ ਤਾਂ ਸਮਝ ਲੈਣਗੇ। ਇਸ ਲਈ ਮਹਾਰਾਜ ਕਿਰਪਾ ਕਰੋ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖਾਂ ਦੀ ਇਸ ਬੇਨਤੀ ਨੂੰ ਸਵੀਕਾਰ ਕੀਤਾ ਤੇ ਬਾਬਾ ਬੁੱਢਾ ਸਾਹਿਬ ਨੇ ਇੱਕ ਹੋਰ ਵਚਨ ਚੇਤੇ ਕਰਾਇਆ, ਪਾਤਸ਼ਾਹ ਸਾਡਾ ਤੇ ਇੱਕ ਬਹਾਨਾ ਹੈ, ਤੁਹਾਨੂੰ ਤਾਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਤੁਹਾਡੇ ਨਾਨੇ ਗੁਰੂ ਦਾ ਇਹ ਦਰਗਾਹੀ ਵਚਨ ਹੋਇਆ ਹੋਇਆ, ਦੋਹੇ ਥਾ ਬਾਣੀ ਕਾ ਬੋਹੇ ਥਾ, ਹੁਣ ਬੋਹੇ ਥਾ ਰਚ ਦਿਓ। ਧੰਨ ਕਹੋ ਗੁਰੂ ਅਰਜਨ ਕੋ, ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ, ਕਰ ਗ੍ਰੰਥ ਕੀ ਹੋਇਆ ਸੁਮੇਰ ਸਮਾਨਾ। ਧੰਨ ਹੈ ਗੁਰੂ ਅਰਜਨ ਦੇ, ਫਿਰ ਵੀ ਲੇਸ ਮਾਤਰ ਹੰਗਤਾ ਨੇੜੇ ਨਹੀਂ। ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਦੀ ਸਭਾ ਬੁਲਾਈ ਔਰ ਜਿਸ ਵੇਲੇ ਸਿੱਖਾਂ ਨੇ ਦੱਸਿਆ ਸੀ, ਆਹ ਦੇਖੋ ਪਾਤਸ਼ਾਹ, ਭਾਵੇਂ ਗੱਲਾਂ ਚੰਗੀਆਂ ਕਿਉਂ ਨਾ ਹੋਣ, ਉਪਦੇਸ਼ ਇਹਨਾਂ ਤੁਕਾਂ ਚ ਵੀ ਚੰਗਾ ਹੋ ਸਕਦਾ, ਪਰ ਮਾੜੀ ਗੱਲ ਇਹ ਹੈ ਵੀ ਗੁਰੂ ਨਾਨਕ ਦੀ ਮੋਹਰ ਵਰਤ ਰਹੇ। ਦੇ ਦਿਆ ਸੋ ਦੁੱਧ ਬਰਾਬਰ, ਮਾਂਗ ਲਿਆ ਸੋ ਪਾਣੀ, ਰਗੜ ਝਗੜ ਕੇ ਰੱਤ ਬਰਾਬਰ, ਕਹੋ ਨਾਨਕ ਨਿਰਵਾਣੀ। ਮਾੜੀ ਗੱਲ ਆ ਹੈ ਜਿਹੜਾ ਨਾਨਕ ਪਦ ਵਰਤਿਆ, ਗੱਲਾਂ ਚੰਗੀਆਂ ਨੇ ਵੀ। ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਦੀ ਇੱਕ ਸਭਾ ਸੱਦੀ, ਉਹਦੇ ਵਿੱਚ ਪਾਤਸ਼ਾਹ ਨੇ ਕਿਹਾ, ਗੁਰੂ ਕੇ ਪਿਆਰਿਓ, ਤੁਹਾਡੇ ਚ ਬੜੇ ਕਰਨੀਆਂ ਕਮਾਈਆਂ ਵਾਲੇ ਬਾਬੇ ਬੁੱਢੇ ਜੈਸੇ ਗੁਰਮੁਖ ਬੈਠੇ ਹੈ। ਆਪ ਜੀ ਨੂੰ ਪਤਾ ਹੈ ਕਿ ਬਾਣੀ ਦਾ ਖਜ਼ਾਨਾ ਸਾਡੇ ਨਾਨਕੇ ਪਰਿਵਾਰ ਵਿਚ ਵੱਡਾ ਖਜ਼ਾਨਾ ਗੋਇੰਦਵਾਲ ਸਾਹਿਬ ਹੈ। ਮੇਰੇ ਸਕੇ ਮਾਮਾ ਜੀ ਬਾਬਾ ਮੋਹਨ ਜੀ ਦੇ ਕੋਲ, ਕਿਉਂਕਿ ਗੁਰੂ ਕਾ ਵਚਨ ਸੀ, ਉਹ ਗੱਲ ਆਪਣੇ ਮੂੰਹੋਂ ਤਾਂ ਨਹੀਂ ਕਹੀ ਗੁਰੂ ਅਰਜਨ ਦੇਵ ਜੀ ਨੇ, ਪਰ ਉਹ ਇਤਿਹਾਸਕ ਤੱਥ ਇਹ ਹਨ ਕਿ ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਤੇ ਸਭਾਏਮਾਨ ਕਰਨ ਵਾਸਤੇ ਗੁਰੂ ਅਮਰਦਾਸ ਜੀ ਨੇ ਕਹਿ ਦਿੱਤਾ, ਤਾਂ ਉਸ ਵੇਲੇ ਆਪ ਪਹਿਲਾਂ 5 ਪੈਸੇ ਨਾਰੀਅਲ ਧਰ ਕੇ ਮੱਥਾ ਟੇਕ ਦਿੱਤਾ ਕਿ ਹੁਣ ਜਿਸ ਨੇ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ, ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਨੇ ਨੇ, ਮੇਰੇ ਦਰਸ਼ਨ ਕਰਨੇ ਨੇ, ਉਹ ਗੁਰੂ ਰਾਮਦਾਸ ਦੇ ਵਿੱਚ ਹੀ ਦਰਸ਼ਨ ਕਰੋ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਜਿਸ ਵੇਲੇ ਗੁਰੂ ਸਾਹਿਬ ਨੇ ਨਮਸਕਾਰ ਕਰ ਦਿੱਤੇ, ਸਾਰੀਆਂ ਸੰਗਤਾਂ ਨੇ ਮੱਥਾ ਟੇਕਿਆ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀ, ਉਹਨਾਂ ਨੇ ਵੀ ਨਮਸਕਾਰ ਕਰ ਦਿੱਤੇ। ਪਰ ਇੱਕ ਵਚਨ ਆਉਂਦਾ, ਕੋਈ ਕਰ ਵਖੀਲੀ ਨਿਵੇ ਨਹੀਂ। ਕੋਈ ਐਸਾ ਵੀ ਸੀ ਜਿਸਨੇ ਈਰਖਾ ਕਰਕੇ ਨਿਵਿਆ ਨਹੀਂ ਸੀ ਤੇ ਇਨਕਾਰ ਕਰ ਦਿੱਤਾ ਸੀ, ਉਹ ਵੀ ਗੁਰੂ ਪਿਤਾ ਨੂੰ। ਪੁੱਤਰ ਪਿਓ ਦਾ ਨਿਰਾਦਰ ਉਸ ਵੇਲੇ ਕਰਦਾ ਜਦੋਂ ਪਿਤਾ ਦੀ ਆਗਿਆ ਦੀ ਉਲੰਘਣਾ ਕਰ ਦਿੰਦਾ, ਬਹੁਤ ਵੱਡਾ ਨਿਰਾਦਰ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੁੱਤੇ ਸਿੱਧ ਵਚਨ ਕੀਤਾ ਮੋਹਨ ਜੀ ਨੂੰ, ਕਹਿੰਦੇ ਤੂੰ ਸਾਡਾ ਵਚਨ ਨਹੀਂ ਮੰਨਿਆ ਤੇ ਦੋ ਰਿਸ਼ਤੇ ਹਨ, ਪਿਓ ਪੁੱਤ ਦਾ ਰਿਸ਼ਤਾ ਵੀ ਸੀ, ਉਹਦੇ ਵਿੱਚ ਵੀ ਤੇਰਾ ਵਚਨ ਮੰਨਣਾ ਬਣਦਾ ਸੀ, ਔਰ ਜੇ ਗੁਰੂ ਤੇ ਸਿੱਖ ਦੀ ਬਾਤ ਲਈਏ, ਮੈਂ ਗੁਰੂ ਨਾਨਕ ਦੀ ਗੱਦੀ ਦਾ ਸੇਵਾਦਾਰ ਹਾਂ, ਤੂੰ ਉਹ ਵੀ ਲਿਹਾਜ਼ ਨਹੀਂ ਰੱਖੀ, ਤੇਰੇ ਮਨ ਵਿੱਚ ਈਰਖਾ ਹੈ, ਦਵੈਸ਼ ਹੈ। ਯਾਦ ਰੱਖੀ ਮੋਹਨ, ਨਿਆਂ ਕਿਸੇ ਦੀ ਲਿਹਾਜ਼ ਨਹੀਂ ਕਰਦਾ, ਜਿਹੜੀ ਈਰਖਾ ਦੇ ਵਿੱਚ ਤੂੰ ਤਪ ਰਿਹਾ ਨਾ, ਸੜ ਰਿਹਾ, ਹੁਣ ਜ਼ਿੰਦਗੀ ਭਰ ਇਸੇ ਈਰਖਾ ਦੀ ਰਾਤ ਦਿਨ ਸੜਦਾ ਰਹੇਗਾ। ਬਚਨ ਨਾ ਮੰਨਣ ਦਾ ਫਲ ਇਹ ਹੋਏਗਾ ਤੈਨੂੰ। ਸਾਧ ਜੀ, ਇਹ ਬਚਨ ਨਿਕਲ ਗਿਆ ਗੁਰੂ ਸੂਰਮੇ ਤੋਂ। ਰਾਤ ਮਸਾਂ ਇੱਕ ਲੰਘੀ ਹੈ, ਸਾਰੀ ਰਾਤ ਜਿਵੇਂ ਮੋਹਣੀ ਦੀ ਲੰਘੀ, ਉਹ ਤਾਂ ਮੋਹਣੀ ਦੱਸ ਸਕਦਾ। ਇਤਿਹਾਸ ਦੇ ਪੰਨਿਆਂ ਤੇ ਬੜੀ ਬੇਚੈਨੀ ਲੱਗੀ ਰਹੇ, ਉਸੇ ਵੇਲੇ ਤੋਂ ਘਬਰਾਹਟ, ਨਾ ਜੀਂਦਿਆਂ ਵਿੱਚ ਨਾ ਮਰਨ ਵਿੱਚ। ਤੇ ਹੁਣ ਵਕਤ ਸੀ ਗੁਰੂ ਸਾਹਿਬ ਦੇ ਸੱਚਖੰਡ ਜਾਣ ਦਾ। ਦੋਵੇਂ ਹੱਥ ਜੋੜ ਕੇ ਕਿਹਾ, ਪਾਤਸ਼ਾਹ, ਗੁਰੂ ਪਿਤਾ ਮੈਂ ਭੁੱਲ ਗਿਆ, ਮੇਰੀ ਭੁੱਲ ਬਖਸ਼ਿਸ਼ ਕਰ ਦਿਓ, ਮੈਂ ਹੁਣ ਮੱਥਾ ਟੇਕ ਦੇ। ਮਹਾਰਾਜ ਹੱਸ ਕੇ ਕਹਿੰਦੇ, ਪੁੱਤਰਾ, ਸਮਾਂ ਲੰਘ ਗਿਆ, ਤੀਰ ਚੱਲ ਗਏ, ਇੰਜ ਨਹੀਂ ਵਾਪਸ ਮੁੜਨੇ, ਵਕਤ ਹੱਥੋਂ ਨਿਕਲ ਗਿਆ। ਹੁਣ ਇੱਕ ਵਾਤ ਹੈ, ਦੁਬਾਰੇ ਫੇਰ ਵਕਤ ਤੇਰੇ ਹੱਥਾਂ ਵਿੱਚ ਆਏਗਾ, ਕਿਉਂ ਤੂੰ ਸ਼ਰਨਾਗਤ ਹੋ ਗਿਆ ਨਾ, ਇਹਦਾ ਫਲ ਗੁਰੂ ਨਾਨਕ ਦੇ ਘਰ ਤੋਂ ਤੈਨੂੰ ਮਿਲੇਗਾ। ਭੁੱਲ ਬਖਸ਼ਾਉਣ ਲਈ ਆ ਗਏ ਹੈ, ਬਖਸ਼ੀ ਜਾਏਗੀ, ਪਰ ਇੰਨੀ ਜਲਦੀ ਨਹੀਂ, ਇਹਦੀ ਥੋੜੀ ਜਿਹੀ ਸਜ਼ਾ ਭੋਗਣੀ ਪਏਗੀ, ਤਾਂ ਕਿ ਸਿੱਖਾਂ ਨੂੰ ਵੀ ਪਤਾ ਲੱਗੇ ਕਿ ਹਰ ਪਾਪ ਦਾ ਫਲ ਹੋਇਆ ਕਰਦਾ ਹੈ, ਜੇ ਸ਼ਰਨ ਵਿੱਚ ਆ ਜਾਏ ਤਾਂ ਬਖਸ਼ਿਆ ਵੀ ਜਾਂਦਾ। ਇਤਿਹਾਸ ਸਿਰ ਤੇ ਰਹੇ ਨੂੰ ਗੁਰੂ ਪਿਤਾ ਜੀ, ਕਦੋਂ ਬਖਸ਼ੀ ਜਾਏਗੀ? ਕਹਿੰਦੇ, ਭਲਿਆ, ਹੁਣ ਤਾਂ ਸਾਡੇ ਕਹਿਣ ਤੋਂ ਤੂੰ ਇਹਨਾਂ ਨੂੰ ਨਮਸਕਾਰ ਨਹੀਂ ਕੀਤੀ, ਤੇ ਹੁਣ ਸ਼ਾਂਤੀ ਲੈਣ ਵਾਸਤੇ ਇਹਨਾਂ ਦੇ ਪੁੱਤ ਨੂੰ ਮੱਥਾ ਟੇਕਣਾ ਪਏਗਾ। ਤੇਰੇ ਚ ਤਾਂ ਹੰਗਤਾ ਸੀ ਨਾ ਵੀ ਮੈਂ ਆਪਣੇ ਭੜੋਈਏ ਨੂੰ ਮੱਥਾ ਟੇਕਾਂ, ਮੇਰੀ ਸਕੀ ਭੈਣ ਵਿਆਹੀ ਹੋਈ ਹੈ, ਗੁਰੂ ਰਾਮਦਾਸ ਜੀ ਨੂੰ ਬੀਬੀ ਭਾਨੀ, ਬਹਿਨੋਈਏ ਦਾ ਰਿਸ਼ਤਾ, ਸਮਾਜ ਵਿੱਚ ਬਹਿਨੋਈਏ ਦਾ ਵੀ ਬੜਾ ਸਤਿਕਾਰ, ਕਿਉਂਕਿ ਭੈਣ ਦਾ ਬੜਾ ਸਤਿਕਾਰ ਹੁੰਦਾ ਸੀ। ਹੁਣ ਤੈਨੂੰ ਇਹਨਾਂ ਦੇ ਪੁੱਤਰ ਦੇ, ਜਦੋਂ ਗੱਦੀ ਦੇ ਮਾਲਕ ਬਣਨਗੇ ਨਾ, ਜਿਨ੍ਹਾਂ ਨੂੰ ਦਰਗਾਹੀ ਬਚਨ ਹੋਇਆ, ਦੋਹੇ ਥਾ ਬਾਣੀ ਕਾ ਬੋਹੇ ਥਾ, ਹੁਣ ਤੂੰ ਇੰਜ ਕਰ, ਅਸੀਂ ਕੁਝ ਬਾਣੀ ਦਾ ਸੰਗ੍ਰਹਿ ਕਰਾਇਆ ਤੇਰੇ ਪੁੱਤਰ ਸੰਸਰਾਮ ਤੋਂ, ਉਹ ਲਿਖਾਰੀ ਬੜਾ ਵਧੀਆ ਸੀ ਮੋਹਨ ਜੀ ਦਾ ਪੁੱਤਰ, ਗੁਰੂ ਨਾਨਕ ਦੀ ਬਾਣੀ, ਗੁਰੂ ਅੰਗਦ ਸਾਹਿਬ ਦੀ ਬਾਣੀ, ਸਾਡੀ ਉਚਾਰਨ ਕੀਤੀ ਬਾਣੀ, ਪਰ ਚੌਥੇ ਜਾਮੇ ਦੇ ਵਿੱਚ ਜੋ ਬਾਣੀ ਉਚਾਰਨ ਹੋਏਗੀ ਤੇ ਇਹ ਬਾਣੀ ਦਾ ਸੰਗ੍ਰਹਿ ਤੇਰੇ ਪੁੱਤਰ ਨੇ ਕਰਨਾ, ਤੇ ਪੋਥੀਆਂ ਤੂੰ ਸੰਭਾਲ ਕੇ ਰੱਖੀ। ਯਾਦ ਰੱਖੀ, ਜਦੋਂ ਦਰਗਾਹੀ ਬਚਨ ਅਨੁਸਾਰ ਸਾਡਾ ਦੋਤਰਾ ਗੁਰੂ ਬਣ ਕੇ ਸੰਸਾਰ ਦੀ ਤਾਰਨ ਲਈ ਨਾਮ ਦਾ ਜਹਾਜ਼ ਬਣਾਏਗਾ, ਤਾਂ ਫਿਰ ਪੋਥੀਆਂ ਦੀ ਲੋੜ ਪਏਗੀ, ਤੇਰੇ ਦਰ ਤੇ ਆਉਣਾ ਪਏਗਾ, ਤੂੰ ਪੈਰ ਫੜ ਲਈ ਤੇ ਉਸ ਵੇਲੇ ਭੁੱਲ ਬਖਸ਼ਾ ਦੇ। ਉਸੇ ਵੇਲੇ ਮੋਹਨ ਜੀ ਗੁਰੂ ਸਾਹਿਬ ਦੇ ਬਚਨ ਹਿਰਦੇ ਚ ਧਾਰਨ ਕੀਤੇ, ਆਪਣੇ ਪੁੱਤਰ ਨੂੰ ਕਹਿ ਕੇ ਬਾਣੀ ਦੀ ਸੰਭਾਲ ਕੀਤੀ, ਜੋ ਚੌਥੇ ਜਾਮੇ ਚ ਉਚਾਰਨ ਹੋਈ ਉਸ ਬਾਣੀ ਨੂੰ ਵੀ ਸੰਭਾਲਿਆ, ਤੇ ਆਪ ਫਿਰ ਘਬਰਾਹਟ ਰਹਿੰਦੀ ਸੀ ਜਦੋਂ ਜਾਗਰਤ ਅਵਸਥਾ ਵਿੱਚ ਆਉਂਦੇ ਸੀ, ਨੀਂਦ ਪੈਂਦੀ ਨਹੀਂ, ਜੋ ਕਲਾ ਸਿੱਖੀ ਹੋਈ ਸੀ, ਦਸਵੇਂ ਦੁਆਰ ਪ੍ਰਾਣ ਚੜਾ ਲੈਣੇ, ਜਿੰਨੀ ਦੇਰ ਤੱਕ ਦਸਵੇਂ ਦੁਆਰ ਬਿਰਤੀ ਰਹਿਣੀ ਉਨੀ ਦੇਰ ਤੱਕ ਘਬਰਾਹਟ ਤੋਂ ਰਾਹਤ ਮਿਲਦੀ ਸੀ। ਵਕਤ ਬੜਾ ਔਖਾ ਗੁਜ਼ਾਰਿਆ, ਸਮਾਂ ਲੰਘਦਾ ਗਿਆ, ਤੇ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਮਾਂ ਆਇਆ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਿ ਗੁਰਸਿੱਖੋ, ਜੇ ਫਿਰ ਇਸ ਕਾਰਜ ਲਈ ਤੁਸੀਂ ਪ੍ਰੇਰਨਾ ਦਿੱਤੀ ਹੈ, ਤਾਂ ਫਿਰ ਇਸ ਤਰ੍ਹਾਂ ਕਰੋ ਵੀ ਬਾਣੀ ਦਾ ਖਜ਼ਾਨਾ ਗੋਇੰਦਵਾਲ ਸਾਹਿਬ ਹੈ, ਤੇ ਉਸ ਤੋਂ ਫਿਰ ਆਪਾਂ ਸਾਰੀ ਬਾਣੀ ਸੰਗ੍ਰਹਿ ਕਰਕੇ, ਉਹ ਜਿਹੜੀ ਆਪ ਉਚਾਰਨ ਕਰਦੀ ਸੀ ਮਹਾਰਾਜ ਸਾਹਿਬ, ਦੋ ਕਾਰਜ ਕੀਤੇ, ਇੱਕ ਤਾਂ ਹੁਕਮਨਾਮੇ ਲਿਖੇ ਦੇਸਾਂ ਪ੍ਰਦੇਸਾਂ ਵਿੱਚ ਕਿ ਜਿਸ ਦੇ ਕੋਲ ਇੱਕ ਬਾਣੀ ਹੈ, ਜਿਸ ਦੇ ਕੋਲ ਇੱਕ ਸ਼ਬਦ ਹੈ, ਉਹ ਸਿੱਖ ਲੈ ਕੇ ਪਹੁੰਚੇ ਅੰਮ੍ਰਿਤਸਰ ਸਾਹਿਬ, ਉਹਦਾ ਉਤਾਰਾ ਕਰਕੇ ਸਿਰੋਪੋ ਦੇ ਕੇ ਵਾਸ ਕਰ ਦਿੱਤਾ ਜਾਏਗਾ, ਤੁਹਾਡੀਆਂ ਜਿਹੜੀਆਂ ਤੁਹਾਨੂੰ ਬਖਸ਼ੀਆਂ ਹੋਈਆਂ ਇਹ ਲਈ ਨਹੀਂ ਜਾਏਗੀ, ਬਖਸ਼ ਸਨਮਾਨ ਮਿਲੇਗਾ, ਸਾਰੇ ਗੁਰਸਿੱਖ ਪਹੁੰਚਣ। ਤੇ ਉਸ ਵੇਲੇ ਤਵਾਰੀਖ ਦੇ ਹਵਾਲੇ ਅਨੁਸਾਰ ਜਿਹੜੀ ਪੰਜਾਬੀ ਯੂਨੀਵਰਸਿਟੀ ਨੇ ਗਿਆਨੀ ਗਿਆਨ ਸਿੰਘ ਦੀ ਤਵਾਰੀਖ ਔਰ ਗੁਰਪ੍ਰਤਾਪ ਸੂਰਜ ਗ੍ਰੰਥ, ਇਹਨਾਂ ਸਾਰਿਆਂ ਦਾ ਸਮਿਲਤ ਇੱਕ ਰੂਪ ਤਿਆਰ ਕੀਤਾ ਹੈ ਭਾਸ਼ਾ ਵਿਭਾਗ ਨੇ। ਉਸ ਪੋਥੀ ਦੇ ਵਿੱਚ ਤਾਂ ਇੱਕ ਹਵਾਲਾ ਹੋਰ ਵੀ ਮਿਲਦਾ ਹੈ। ਇਹ ਬਖਤਾਵਰ ਮੱਲ ਜਿਹੜਾ ਅਰੋੜਾ ਸਿੱਖ ਸੀ, ਇਹ ਉਸ ਨੇ ਇੱਕ ਕਾਰਜ ਆਰੰਭਿਆ ਹੋਇਆ ਸੀ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਉਹਦਾ ਸਰੀਰ ਰਿਹਾ। ਜਿਹੜੀ ਬਾਣੀ ਜਿੰਨੀ ਵੀ ਜਿਸ ਸਰੂਪ ਦੇ ਵਿੱਚ ਉਚਾਰਨ ਕੀਤੀ ਤੇ ਉਹ ਗੁਰਸਿੱਖ ਆਪਣੇ ਕੋਲ ਲਿਖ ਲੈਂਦਾ, ਉਤਾਰਾ ਕਰਦਾ ਤੇ ਉਸੇ ਗੁਰੂ ਦੇ ਹਸਤਾਖਰ ਵੀ ਲੈ ਲੈਂਦਾ। ਸੱਚੇ ਪਾਤਸ਼ਾਹ ਕੁਝ ਆਪਣੇ ਹੱਥਾਂ ਦੀ ਨਿਸ਼ਾਨੀ ਵੀ ਛੱਡ ਦਿਓ, ਤੁਹਾਡੀ ਬਾਣੀ ਸੰਗ੍ਰਹਿ ਕੀਤੀ। ਇਹ ਬਾਤ ਬਹੁਤੀ ਪ੍ਰਚਲਿਤ ਨਹੀਂ, ਇਸ ਲਈ ਥੋੜਾ ਜਿਹਾ ਸੰਕੋਚ ਕਰੀਦਾ ਕਿਤੇ ਕੁਝ ਵੀਰ ਕਿਤੇ ਇਸ ਨੂੰ ਵੀ ਵਿਵਾਦ ਦਾ ਵਿਸ਼ਾ ਨਾ ਲੈ ਲੈਣ ਕਿ ਇਹ ਨਵੀਂ ਕਿਤੇ ਹੋਰ ਕੰਟਰੋਵਰਸੀ ਸ਼ੁਰੂ ਨਾ ਹੋ ਜਾਏ। ਪਰ ਇਹ ਪੰਜਾਬੀ ਯੂਨੀਵਰਸਿਟੀ ਭਾਸ਼ਾ ਵਿਭਾਗ ਦੇ ਛਪੀ ਹੋਈ ਪੁਸਤਕ ਵਿਚ ਆਪ ਜੀ ਨੂੰ ਦਾਸ ਹਵਾਲਾ ਦਿਖਾ ਸਕਦਾ ਵੀ ਉਸ ਦੇ ਇਹ ਸੰਗ ਤੇ ਲਿਖਿਆ ਹੋਇਆ। ਉਹਦਾ ਸਰੀਰ ਰਿਹਾ ਗੁਰੂ ਅਰਜਨ ਦੇਵ ਜੀ ਦਾ। ਵੈਸੇ ਤਾਂ ਉੱਥੇ ਇਹ ਲਿਖਿਆ ਕਿ ਉਸ ਤੋਂ ਬਾਅਦ ਬਖਤਾ ਅਰੋੜਾ ਇਹ ਕਹਿ ਕੇ ਮਰਿਆ ਆਪਣੀ ਸੰਤਾਨ ਨੂੰ ਕਿ ਮੈਨੂੰ ਇਹ ਤਾਂ ਨਹੀਂ ਪਤਾ ਵੀ ਹੋਰ ਕਿੰਨੀ ਬਾਣੀ ਉਚਾਰੀ ਜਾਏਗੀ, ਜਿਹੜਾ ਗੁਰੂ ਇਸ ਗੱਦੀ ਤੇ ਬੈਠੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਿਓ। ਇੱਕੋ ਹੀ ਸਰੂਪ ਕਹਿੰਦੇ ਨੇ ਐਸਾ ਹੈ ਭਾਸ਼ਾ ਵਿਭਾਗ ਵਾਲਿਆਂ ਦੀ ਪੁਸਤਕ ਦੇ ਹਵਾਲੇ ਅਨੁਸਾਰ ਕਿ ਜਿਹਦੇ ਤੇ ਦਸੇ ਗੁਰੂ ਸਾਹਿਬਾਨਾਂ ਦੇ ਹਸਤਾਖਰਨ, ਹੋਰ ਕੋਈ ਸਰੂਪ ਐਸਾ ਸੰਸਾਰ ਵਿਚ ਨਹੀਂ ਲੱਭਦਾ ਜਿਹਦੇ ਦਸੇ ਗੁਰੂ ਸਾਹਿਬਾਨਾਂ ਦੇ ਹਸਤਾਖਰ ਹੋਣ। ਖੈਰ, ਤੇ ਇਹ ਵੀ ਇੱਕ ਵੱਡਾ ਖਜ਼ਾਨਾ ਸੀ, ਉਹ ਵੀ ਲੈ ਕੇ ਪਹੁੰਚਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸਿੱਖੋ ਵੀ ਆਪਾਂ ਨੂੰ ਖਜ਼ਾਨਾ ਪ੍ਰਾਪਤ ਕਰਨਾ ਪਏਗਾ ਵੱਡਿਆਂ ਦਾ। ਗੋਇੰਦਵਾਲ ਸਾਹਿਬ ਇਤਿਹਾਸ ਕਹਿੰਦਾ ਹੈ ਕਿ ਭਾਈ ਗੁਰਦਾਸ ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਪਾਤਸ਼ਾਹ ਮੈਂ ਜਾਣਾ, ਆਗਿਆ ਦਿਓ, ਪੋਥੀਆਂ ਤਾਂ ਮੈਂ ਲਾਇਆ ਹੁਣ, ਕਿਉਂਕਿ ਮੇਰਾ ਆਪਣਾ ਖਾਨਦਾਨ ਹੈ, ਚਾਚੇ ਤਾਇਆਂ ਦੇ ਅਸੀਂ ਭਰਾ ਹੀ ਹੈ, ਮੋਹਨ ਜੀ ਮੇਰਾ ਭਰਾ ਹੈ, ਕੋਈ ਬਾਤ ਨਹੀਂ, ਮੈਂ ਲਾਇਆ ਹੁਣ। ਗੁਰੂ ਅਰਜਨ ਦੇਵ ਜੀ ਨੇ ਸੋਚਿਆ ਕਿ ਭਾਈ ਸਾਹਿਬ ਨੂੰ ਇਹ ਹੰਗਤਾ ਨਹੀਂ ਸੀ ਕਰਨੀ ਚਾਹੀਦੀ, ਇਹ ਕਾਰਜ ਹੰਗਤਾ ਵਾਲਾ ਨਹੀਂ ਹੈ। ਇਹਨੇ ਤਾਂ ਕਿਹਾ ਮੈਂ ਲਿਆਉਣਾ, ਇਹ ਕਾਰਜ ਮੈਂ ਦੇ ਤਾਂ ਕਰਨ ਵਾਲਾ ਨਹੀਂ, ਚਲੋ ਪੋਥੀਆਂ ਤਾਂ ਮਿਲਣੀਆਂ ਨਹੀਂ, ਕਮ ਸੇ ਕਮ ਸਿੱਖ ਦੀ ਮੈਂ ਤਾਂ ਨਿਕਲ ਜਾਊਗੀ। ਕਹਿੰਦੇ ਜਾਓ ਭਾਈ ਸਾਹਿਬ ਤੁਸੀਂ ਲਾਇਆ। ਪਹੁੰਚੇ, ਆਵਾਜ਼ਾਂ ਮਾਰੀਆਂ, ਦਰਵਾਜ਼ਾ ਨਹੀਂ ਖੁੱਲਿਆ, ਬਾਸ ਮੁੜ ਆਏ। ਮਹਾਰਾਜ ਕਹਿੰਦੇ ਭਾਈ ਸਾਹਿਬ ਖਾਲੀ ਮੁੜ ਆਏ। ਕਹਿੰਦੇ ਜੀ ਦਰਵਾਜ਼ਾ ਹੀ ਨਹੀਂ ਖੋਲਿਆ ਮੇਰੇ ਭਰਾ ਨੇ ਤਾਂ। ਬਾਬਾ ਬੁੱਢਾ ਸਾਹਿਬ ਉੱਠ ਕੇ ਖੜੇ ਹੋ ਗਏ, ਕਹਿੰਦੇ ਮਹਾਰਾਜ ਫਿਰ ਮੈਂ ਜਾਣਾ, ਜੇ ਦਰਵਾਜ਼ੇ ਨਾ ਖੋਲਣ ਨਾ ਮੈਨੂੰ ਢੰਗ ਹੈ ਥੋੜਾ ਜਿਹਾ, ਇਹ ਫਿਰ ਮੈਂ ਕੋਈ ਹੋਰ ਤਰੀਕਾ ਵੀ ਵਰਤ ਲੈਣਾ। ਗੁਰੂ ਅਮਰਦਾਸ ਦੇ ਵੇਲੇ ਵੀ ਤਾਂ ਦਰਵਾਜ਼ਾ ਬੰਦ ਹੀ ਸੀ ਨਾ, ਤੇ ਮੈਂ ਜਾਊਂਗਾ, ਮੁੜਦਾ ਨਹੀਂ, ਪੋਥੀਆਂ ਲੈ ਕੇ ਆਊ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਗੁਰੂ ਨਾਨਕ ਦਾ ਨਵਾਜਿਆ ਹੋਇਆ ਸਿੱਖ ਹੈ ਤੇ ਮੈਂ ਇਹਨੂੰ ਇਹ ਤਾਂ ਨਹੀਂ ਕਹਿ ਸਕਦਾ ਵੀ ਹੰਗਤਾ ਹੈ, ਪਰ ਸੁਭਾਵਕ ਗਲਤੀ ਬਾਬਾ ਬੁੱਢਾ ਸਾਹਿਬ ਨੇ ਵੀ ਕਰ ਲਈ, ਕੋਈ ਬਾਤ ਨਹੀਂ, ਇਹ ਵੀ ਸੁਧਾਈ ਹੋਈ ਲੈਣ ਦੋ। ਕਹਿੰਦੇ ਜਾਓ ਜੀ, ਏਦੋਂ ਵੱਡੀ ਹੋਰ ਕਿਹੜੀ ਗੱਲ ਹੋਈ ਬਾਬਾ ਜੀ, ਗੁਰੂ ਨਾਨਕ ਦੇ ਸਿੱਖ ਹੋ, ਗੁਰਤਾ ਗੱਦੀ ਦੇ ਤਿਲਕ ਤੁਸੀਂ ਦਿੰਦੇ ਰਹੇ ਹੋ, ਜਾਓ ਇਹ ਕਾਰਜ ਵੀ ਤੁਸੀਂ ਕਰੋ। ਗਏ, ਆਵਾਜ਼ਾਂ ਮਾਰੀਆਂ ਨਹੀਂ, ਦਰਵਾਜ਼ਾ ਖੁੱਲਿਆ। ਕਹਿਣ ਲੱਗਾ ਵੀ ਬਾਬਾ ਮੋਹਨ, ਮੈਂ ਭਾਈ ਗੁਰਦਾਸ ਤਾਂ ਹਾਂ ਨੀ ਜਿਹੜਾ ਬਾਹਰ ਤੋਂ ਮੁੜ ਜਾਊ, ਜਾਊਂ ਸਹੀ ਕੁਛ ਨਾ ਕੁਛ ਕਰ। ਦਰਵਾਜ਼ੇ ਦਾ ਚੂਲਾ ਪਟਿਆ। ਇਤਿਹਾਸ ਕਹਿੰਦਾ ਗੁਰਪ੍ਰਤਾਪ ਸੂਰਜ ਕਹਿੰਦੇ ਇੱਟਾਂ ਵੀ ਉਖੜ ਗਈਆਂ ਕੁਛ, ਦਰਵਾਜ਼ਾ ਇੱਕ ਪਾਸੇ ਕਰਦਾ ਅੰਦਰ ਜਾ ਵੜੇ, ਤੇ ਇਹਨੇ ਨੂੰ ਬਾਹਰ ਕਿਸੇ ਨੇ ਭਾਈ ਮੋਹਰੀ ਨੂੰ ਦੱਸ ਦਿੱਤਾ ਕਿ ਗੁਰੂ ਘਰ ਦੇ ਚ ਬਹੁਤ ਵੱਡਾ ਅਨਰਥ ਹੋਣ ਵਾਲਾ ਹੈ, ਕਿਉਂਕਿ ਦਰਵਾਜ਼ੇ ਦਾ ਹੀ ਦੂਜਾ ਰੂਪ ਹੈ ਮੋਹਨ ਜੀ, ਅਜੇ ਤਾਂ ਬਿਰਤੀ ਨਹੀਂ ਖੁੱਲੀ, ਨਾ ਬਚਨ ਬਾਬੇ ਬੁੱਢੇ ਦਾ ਆਲਾ ਜਾਣਾ, ਬਚਨ ਜੋ ਕਹਿ ਦੇਣਗੇ ਪੂਰਾ ਹੋ ਤੇ ਨਾ ਬਚਨ ਉਹਦਾ ਮੁੜਨਾ। ਇਹਦਾ ਤੀਰ ਇੱਕ ਦੂਜੇ ਦੇ, ਮਹਾਂਭਾਰਤ ਦਾ ਜੰਗ ਗੁਰੂ ਸਾਹਿਬ ਜੀ ਦੇ ਘਰ ਵਿੱਚ ਹੀ ਹੋਣ ਵਾਲਾ ਸ਼ੁਰੂ ਹੋਇਆ। ਉਹ ਨੱਠ ਕੇ ਬਾਬਾ ਮੋਹਨ ਜੀ ਦੇ ਚਵਾਰੇ ਦੇ ਵਿੱਚ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਅਜੇ ਉਹਨਾਂ ਦੇ ਸਰੂਪ ਕੋਲ ਪਹੁੰਚਿਆ, ਮੋਢਿਆਂ ਨੂੰ ਹੱਥ ਪਾਇਆ ਹੋਇਆ ਸਮਾਧੀ ਖਲਾਉਣ ਵਾਸਤੇ, ਇਹਨਾਂ ਨੂੰ ਮੋਹਰੀ ਜੀ ਜਾ ਪਹੁੰਚੇ। ਕਹਿੰਦੇ ਮਹਾਰਾਜ ਰੋਕਿਓ ਰੋਕਿਓ। ਮੋਹਰੀ ਜੀ ਉੱਥੇ ਇਤਿਹਾਸ ਕਹਿੰਦਾ ਵੀ ਮੋਹਰੀ ਜੀ ਨੇ ਨਮਸਕਾਰ ਕੀਤੀ ਬਾਬਾ ਬੁੱਢਾ ਸਾਹਿਬ, ਬਾਬਾ ਬੁੱਢਾ ਸਾਹਿਬ ਨੇ ਕਿਹਾ ਨਹੀਂ ਤੁਸੀਂ ਗੁਰੂ ਕੀ ਅੰਸੋਂ ਮੱਥਾ ਟੇਕਿਆ ਉਹਨਾਂ ਨੂੰ। ਕਹਿਣ ਲੱਗੇ ਬਾਬਾ ਜੀ ਇਹ ਕੀ ਕਰਨ ਲੱਗੇ ਹੋ? ਕਹਿੰਦੇ ਸਮਾਧੀ ਖਲਾਉਣ ਲੱਗਾ। ਭਾਈ ਗੁਰਦਾਸ ਮੁੜ ਗਿਆ ਆਵਾਜ਼ਾਂ ਮਾਰ ਕੇ ਤੇ ਮੈਂ ਹੁਣ ਐਂ ਥੋੜੇ ਮੋੜਨਾ, ਮੈਂ ਪੋਥੀਆਂ ਲੈ ਕੇ ਜਾਣੀਆਂ। ਨਾ ਮਹਾਰਾਜ, ਨਾ ਦੇਖਿਓ ਕਿਤੇ ਇਹ ਅਨਰਥ ਨਾ ਹੋ ਜਾਏ। ਇਹ ਮੇਰਾ ਭਰਾ ਦਰਵਾਸ਼ੇ ਨਾਲੋਂ ਵੀ ਖਤਰਨਾਕ ਹੈ। ਦਰਵਾਸ਼ੇ ਨੂੰ ਤਾਂ ਕਦੇ ਸ਼ਾਂਤੀ ਆਉਂਦੀ, ਉਹ ਤਾਂ ਰਾਤ ਦਿਨ ਗੁਰੂ ਦੇ ਬਚਨਾਂ ਦੁਆਰਾ ਨਾ ਸੜ ਰਿਹਾ, ਸੱਪ ਡੰਗ ਤਾਂ ਮਾਰਦਾ, ਉਹਦੇ ਅੰਦਰ ਜ਼ਹਿਰ ਹੁੰਦੀ ਹੈ। ਇਸ ਕਰਕੇ ਮਹਾਰਾਜ ਜਾਓ, ਪੋਥੀਆਂ ਦੀ ਬਾਤ ਤਾਂ ਇੱਕ ਪਾਸੇ ਰਹੀ ਨੇ, ਪਤਾ ਨੀ ਕੀ ਕਹਿ ਜਾਣ। ਬਾਸ ਮੁੜ ਆਏ, ਗੁਰੂ ਅਰਜਨ ਸਾਹਿਬ ਕਹਿੰਦੇ ਬਾਬਾ ਜੀ ਤੁਸੀਂ ਵੀ ਖਾਲੀ ਆ ਗਏ। ਕਹਿੰਦੇ ਮਹਾਰਾਜ ਮੈਂ ਬਾਹਰੋਂ ਤਾਂ ਨੀ ਮੁੜਿਆ, ਤਰੱਕੀ ਤਾਂ ਕੀਤੀ ਆ ਭਾਈ ਗੁਰਦਾਸ ਨਾਲੋਂ, ਪਰ ਸਮਾਧੀ ਨੀ ਖੁੱਲੀ। ਕਹਿੰਦੇ ਮੋਹਰੀ ਜੀ ਆ ਗਏ ਵਿੱਚ, ਇਸ ਕਰਕੇ ਮੈਂ ਮੁੜਿਆ ਆਇਆ। ਗੁਰੂ ਅਰਜਨ ਦੇਵ ਜੀ ਦੀ ਨਿਮਰਤਾ ਦੇਖੋ, ਹੱਥ ਜੋੜ ਕੇ ਖੜੇ ਹੋ ਗਏ। ਕਹਿੰਦੇ ਗੁਰੂ ਪਿਆਰਿਓ, ਹੋਰ ਵੀ ਕਿਸੇ ਨੇ ਹਿੰਮਤ ਕਰਨੀ ਆ, ਕਿਸੇ ਹੋਰ ਨੇ ਵੀ ਜਾਣ ਦੀ ਇੱਛਾ ਹੈ ਤੁਹਾਡੇ ਵਿੱਚੋਂ? ਹੁਣ ਸੰਗਤ ਨੂੰ ਸਮਝ ਆ ਗਈ ਹੈ ਕਿ ਜਿੱਥੇ ਭਾਈ ਗੁਰਦਾਸ ਸਫਲ ਨਹੀਂ ਹੋ ਸਕਿਆ, ਬਾਬਾ ਬੁੱਢਾ ਸਾਹਿਬ ਸਫਲ ਨਹੀਂ ਹੋ ਸਕੇ। ਕਹਿਣ ਲੱਗੇ ਮਹਾਰਾਜ ਸਾਨੂੰ ਤਾਂ ਇਉਂ ਲੱਗਦਾ ਹੈ ਜਿਸ ਕਾ ਕਾਰਜ ਤਿੰਨ ਹੀ ਕੀਆ। ਗੁਰੂ ਅਰਜਨ ਦੇਵ ਜੀ, ਇਹ ਕਾਰਜ ਸਿੱਖਾਂ ਦੇ ਕਰਨ ਵਾਲਾ ਨਹੀਂ ਲੱਗਦਾ, ਇਹ ਕਾਰਜ ਤਾਂ ਤੁਹਾਡੇ ਕਰਨ ਦਾ। ਮਹਾਰਾਜ ਕਹਿੰਦੇ ਅੱਛਾ, ਸੰਗਤ ਦੀ ਮੈਨੂੰ ਆ ਗਿਆ, ਮੈਨੂੰ ਹੁਕਮ ਹੈ। ਜੇ ਸੰਗਤ ਦਾ ਮੈਨੂੰ ਹੁਕਮ ਹੈ ਤਾਂ ਫਿਰ ਮੈਂ ਸੰਗਤ ਨੂੰ ਬੇਨਤੀ ਕਰਦਾ, ਤੁਸੀਂ ਵੀ ਮੇਰੇ ਨਾਲ ਹੀ ਚੱਲੋ, ਆਪਾਂ ਸਾਰੇ ਚੱਲਦੇ ਹਾਂ। ਫਿਰ ਵੀ ਇਹ ਨਾ ਹੋਵੇ ਵੀ ਮੈਂ ਲੈ ਕੇ ਆਇਆ। ਐਡੀ ਨਿਮਰਤਾ ਧਾਰੀ ਗੁਰੂ ਅਰਜਨ ਦੇਵ ਜੀ ਸੰਗਤ ਸਮੇਤ ਤੇ ਪਹੁੰਚੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉੱਥੇ ਛੱਡਿਆ ਅਸਥਾਨ ਤੇ, ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਨੂੰ ਵੀ ਉੱਥੇ ਛੱਡੇ, ਉਹ ਨਾਲ ਨਹੀਂ ਲਏ। ਪਹੁੰਚੇ ਗੋਇੰਦਵਾਲ ਸਾਹਿਬ, ਬੌਲੀ ਸਾਹਿਬ ਇਸ਼ਨਾਨ ਕੀਤਾ, ਜਪ ਜੀ ਦਾ ਪਾਠ ਕੀਤਾ, ਆਪਣੇ ਵੱਡਿਆਂ ਦੇ ਅਸਥਾਨ ਤੇ ਬੈਰਾਗ ਧਾਰ ਕੇ ਆਪਣੇ ਪਿਤਾ ਮਹਾਰਾਜ ਨੂੰ ਯਾਦ ਕੀਤਾ, ਮਾਤਾ ਨੂੰ ਯਾਦ ਕੀਤਾ, ਨਾਨੇ ਗੁਰੂ ਨੂੰ ਯਾਦ ਕੀਤਾ। ਉੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਜਪ ਜੀ ਦੀ ਸਮਾਪਤੀ ਕਰਦਿਆਂ ਹੀ ਗੁਰੂ ਨਾਨਕ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਤੱਖ ਹੋ ਕੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ, ਬੇਟਾ ਜਿਸ ਕਾਰਜ ਦੇ ਲਈ ਆਇਆ ਮੈਂ ਤੈਨੂੰ ਵਰ ਦਿੰਦਾ, ਤੂੰ ਇਸ ਕਾਰਜ ਵਿੱਚ ਸਫਲ ਹੋਵੇ, ਪਰ ਇੱਕ ਗੱਲ ਦਾ ਧਿਆਨ ਰੱਖੀ, ਮੇਰੇ ਪੁੱਤਰ ਨੇ ਬਚਨ ਬੜੇ ਕੌੜੇ ਬੋਲਣੇ ਆ ਤੈਨੂੰ, ਕਾਰਜ ਅਧੂਰਾ ਛੱਡ ਕੇ ਨਹੀਂ ਜਾਣਾ, ਤੇਰੀ ਡਿਊਟੀ ਹੈ। ਮਹਾਰਾਜ ਤੁਹਾਡਾ ਹੁਕਮ। ਉਸ ਤੋਂ ਬਾਅਦ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਾਕੀ ਦੇ ਸਿੱਖਾਂ ਨੂੰ ਨਹੀਂ ਦਰਸ਼ਨ ਹੋਏ, ਕੇਵਲ ਗੁਰੂ ਅਰਜਨ ਦੇਵ ਜੀ ਮਹਾਰਾਜ ਪਹੁੰਚੇ। ਬਾਬਾ ਮੋਹਨ ਜੀ ਚਵਾਰੇ ਵਿੱਚ ਸੀ, ਗੋਇੰਦਵਾਲ ਸਾਹਿਬ ਦੀ ਗਲੀ ਦੇ ਵਿੱਚ ਹੇਠਾਂ ਭੁੰਜੇ ਬਹਿ ਗਏ, ਤੰਬੂਰਾ ਹੱਥ ਵਿੱਚ ਲਿਆ ਤੇ ਜਿਸ ਵੇਲੇ ਸੰਗੀਤ ਛੇੜਨ ਲੱਗੇ, ਸੰਗਤਾਂ ਨੂੰ ਪਤਾ ਲੱਗਿਆ ਗੁਰੂ ਭੁੰਜੇ ਬੈਠਾ, ਕੋਈ ਦਰੀ ਕੋਈ ਚਾਦਰ ਕੋਈ ਗਲੀਚਾ ਕੁਛ ਨਾ ਕੁਛ ਲੈ ਕੇ, ਜਦੋਂ ਸੰਗਤਾਂ ਜਿਵੇਂ ਪਾਣੀ ਦਾ ਹੜ੍ਹ ਆਉਂਦਾ ਐਂ ਭਾਵਨਾ ਵਾਲੇ ਨੱਠੇ ਆ ਰਿਹਾ, ਗੁਰੂ ਭੁੰਜੇ ਬੈਠਾ, ਕੀਰਤਨ ਕਰਨਾ, ਕੀਰਤਨ ਦਾ ਤਾਂ ਵੈਸੇ ਸਤਿਕਾਰ ਹੁੰਦਾ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਗੁਰੂ ਪਿਆਰੇ ਹੋ, ਬੜਾ ਸਮਾਂ ਪਿਆ ਗਲੀਚਿਆਂ ਤੇ ਬੈਠਣ ਦਾ, ਗਲੀਚਿਆਂ ਤੇ ਬੈਠਦੇ ਆਏ ਆ, ਗਲੀਚਿਆਂ ਤੇ ਬਿਠਾ ਲਿਓ, ਪਰ ਅੱਜ ਨਹੀਂ, ਅੱਜ ਮੈਂ ਮੋਹਨ ਜੀ ਦੇ ਦਰ ਤੇ ਮੰਗਤਾ ਬਣ ਕੇ ਆਇਆ, ਮੰਗਤੇ ਗਲੀਆਂ ਦੇ ਵਿੱਚ ਸੁਸ਼ੋਭਿਤ, ਗਲੀਚਿਆਂ ਦੇ ਬੈਠੇ ਨਹੀਂ ਚੰਗੇ ਲੱਗ। ਕਿੱਡੀ ਨਿਮਰਤਾ ਗੁਰੂ ਸਾਹਿਬ ਦੇ, ਪੁੰਜੇ ਬਹਿ ਕੇ ਕੀਰਤਨ ਕੀਤਾ, ਆਪਣੇ ਨਿਰੰਕਾਰ ਦੇ ਨਾਲ ਸੁਰ ਜੋੜੀ, ਨਿਰੰਕਾਰ ਦੇ ਨਾਲ ਸੁਰ ਜੋੜ ਕੇ ਅਕਾਲ ਪੁਰਖ ਨੂੰ ਕਹਿ ਰਹੇ ਨੇ, ਪਰ ਸੁਣਾ ਰਹੇ ਨੇ ਬਾਬੇ ਮੋਹਨ ਜੀ ਨੂੰ, ਗੱਲ ਇਤਿਹਾਸ ਦੇ ਪੰਨਿਆਂ ਦੀ ਮੋਹਨ ਤੇ ਢੁਕਦੀ ਹੈ ਤੇ ਅੰਦਰ ਤੋਂ ਨਿਰੰਕਾਰ ਨੂੰ ਕਹਿ ਰਹੇ ਨੇ, ਮੋਹਨ ਤੇਰੇ ਉੱਚੇ ਮੰਦਰ। ਤੇ ਇਹ ਬਚਨ ਸੁਣਦਿਆਂ ਜਿਹੜੀ ਬਿਰਤੀ ਦਸਮ ਦੁਆਰ ਦੇ ਵਿੱਚ ਲੱਗੀ ਹੋਈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉੱਥੇ ਆਵਾਜ਼ ਪਹੁੰਚਾ ਦਿੱਤੀ ਜਿੱਥੇ ਦਸਮ ਦੁਆਰ ਤੇ ਉਹਦੀ ਸੁਰਤ ਪਹੁੰਚੀ ਹੋਈ, ਬਿਰਤੀ ਖੁੱਲ ਗਈ, ਤਾਕੀ ਖੋਲੀ, ਹੇਠਾਂ ਮੂੰਹ ਕੀਤਾ ਤੇ ਕੌੜੇ ਬਚਨ ਬੋਲੇ, ਕਹਿਣ ਲੱਗੇ ਆਪਣੇ ਪਿਓ ਨੂੰ ਮਰਵਾ ਕੇ ਭਰਾਵਾਂ ਨੂੰ ਘਰੋਂ ਕੱਢ ਕੇ ਤੇ ਹੁਣ ਇੱਥੇ ਸੁੱਖ ਵਿਦਾਰੇਗਾ, ਆ ਗਿਆ ਇੱਥੇ। ਮਹਾਰਾਜ ਸਾਹਿਬ ਨੇ ਬਚਨ ਸੁਣੇ, ਪੁੱਤਰ ਕੀ ਦਿੱਤਾ, ਦੂਸਰੀ ਪੌੜੀ ਛੇੜ ਦਿੱਤੀ, ਮੋਹਨ ਤੇਰੇ ਬਚਨ ਅਨੂਪ, ਤੇਰੇ ਬਚਨਾਂ ਦੀ ਤਾਂ ਉਪਮਾ ਹੀ ਨਹੀਂ ਨਾ ਹੋ ਸਕਦੀ, ਅਨੂਪ ਅਨਜਮਾ ਉਪ, ਉਪਮਾ ਤੋਂ ਰਹਿਤ, ਕਿਉਂ ਤੂੰ ਸੱਚ ਕਹਿ ਰਿਹਾ, ਅਗਿਆਨ ਸਾਰੇ ਸੰਸਾਰ ਦਾ ਪਿਓ ਹੈ, ਮੈਂ ਅਗਿਆਨ ਨੂੰ ਮਾਰ ਦਿੱਤਾ, ਮੇਰੇ ਹਿਰਦੇ ਚ ਅਗਿਆਨ ਨਹੀਂ ਹੈ, ਕਾਮ ਕਰੋ ਲੋਭ ਮੋਹ ਹੰਕਾਰ ਬੰਦੇ ਦੇ ਨਾਲ ਜੰਮਦੇ ਨੇ, ਇਸ ਕਰਕੇ ਉਹ ਭਰਾਵਾਂ ਦਾ ਦਰਜਾ ਰੱਖਦੇ ਨੇ। ਮੈਂ ਉਹਨਾਂ ਨੂੰ ਆਪਣੇ ਹਿਰਦੇ ਦੇ ਘਰ ਤੋਂ ਬਾਹਰ ਕੱਢ ਦਿੱਤਾ, ਗਲਤ ਗਲਤ ਤਾਂ ਕੋਈ ਵੀ ਨਹੀਂ ਕੀਤੀ। ਮੋਹਿਨ ਤੇਰੇ ਬਚਨ ਅਨੂਪ, ਤੇਰੇ ਬਚਨ ਤਾਂ ਉਪਮਾ ਤੋਂ ਰਹਿਤ, ਇਹਨੂੰ ਕਹਿੰਦੇ ਦੁੱਖ ਰੂਪ ਬਚਨਾਂ ਨੂੰ ਭੁੱਖ ਰੂਪ ਬਣਾ ਦਿੱਤਾ। ਇਤਿਹਾਸ ਦੇ ਪੰਨੇ ਲੰਮੇ ਨੇ, ਮੈਂ ਇਹਨਾਂ ਨੂੰ ਸੰਕੋਚਾਂ। ਤੀਜੀ ਪੌੜੀ ਹੋਈ, ਤੀਜੀ ਪੌੜੀ ਨੂੰ ਬਾਬਾ ਮੋਹਨ ਜੀ ਪੋਥੀਆਂ ਲੈ ਕੇ ਹੇਠਾਂ ਉਤਰਦੇ ਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਚੌਥੀ ਪੌੜੀ ਉਚਾਰਨ ਕਰਦੇ ਆ ਤੇ ਬਾਬਾ ਮੋਹਨ ਜੀ ਸਾਹਮਣੇ ਖੜੇ ਆ ਤੇ ਗੁਰੂ ਅਰਜਨ ਦੇਵ ਜੀ ਹੱਥ ਜੋੜ ਕੇ ਖੜੇ ਹੋ ਗਏ। ਪੋਥੀਆਂ ਹੱਥ ਵਿੱਚ ਕਹਿਣ ਲੱਗੇ, ਤੁਸੀਂ ਕਿਹਾ ਸੀ ਨਾ ਤੁਦ ਬਚਨ ਗੁਰ ਕੇ ਵਸ ਕੀ ਆ ਆਤ ਪੁਰਖ ਬਨਵਾਰੀ ਆ, ਮੈਂ ਲੈ ਆਇਆ ਚਾਹੀਦੀਆਂ ਨੂੰ ਪੋਥੀਆਂ। ਹਾਂ ਮਹਾਰਾਜ। ਕਹਿੰਦੇ ਫਿਰ ਐਂ ਨੇ ਲੜੀਆਂ, ਮੇਰੀ ਇੱਕ ਸ਼ਰਤ ਹੈ। ਦੱਸੋ। ਕਹਿੰਦੇ ਮੇਰੇ ਤੋਂ ਗਲਤੀ ਹੋਈ ਸੀ ਜਦੋਂ ਤੁਹਾਡੇ ਪਿਤਾ ਨੂੰ ਗੁਰਦਾ ਗੱਦੀ ਦਿੱਤੀ ਗਈ ਸੀ, ਮੈਂ ਆਪਣੀ ਗਲਤੀ ਸੁਧਾਰਨੀ ਚਾਹੁੰਦਾ, ਇਸ ਲਈ ਤੁਸੀਂ ਖੜੇ ਨਹੀਂ ਹੋਣਾ, ਬਹਿ ਜਾਓ। ਕਹਿਣ ਲੱਗੇ, ਜੀ ਪਿਤਾ ਤੇ ਮਾਮੇ ਦਾ ਕੋਈ ਬਹੁਤਾ ਅੰਤਰਾ ਨਹੀਂ ਹੁੰਦਾ, ਤੁਸੀਂ ਬਜ਼ੁਰਗ ਹੋ ਮੇਰੇ, ਜਦੋਂ ਕੋਈ ਵੱਡਾ ਸਾਹਮਣੇ ਹੋਵੇ ਨਾ ਉਹਦੇ ਸਾਹਮਣੇ ਬੈਠੀ ਜਾਣੀ ਖੜਾ ਹੋਣਾ ਪੈਂਦਾ, ਇਹਨੂੰ ਉਥਾਨ ਕਰਮ ਕਹਿੰਦੇ ਆ, ਆਗਮਨ ਕਰਮ ਕਿਹਾ ਜਾਂਦਾ। ਕਹਿਣ ਲੱਗੇ, ਇਸ ਨੇ ਮੈਨੂੰ ਇੱਥੇ ਪਹੁੰਚਾਇਆ, ਇਸ ਹੰਗਤਾ ਨੇ, ਅੱਜ ਰਿਸ਼ਤਾ ਨਹੀਂ, ਤੂੰ ਮੇਰੇ ਲਈ ਗੁਰੂ ਨਾਨਕ ਹੈ, ਗੁਰੂ ਅੰਗਦ ਦੇਵ ਹੈ, ਮੇਰੇ ਪਿਤਾ ਗੁਰੂ ਅਮਰਦਾਸ ਦੀ ਜਗ੍ਹਾ ਬੈਠਾ ਗੁਰੂ ਰਾਮਦਾਸ ਹੈ ਲਈ, ਬੈਠੋ ਪੋਥੀਆਂ ਤਾਂ ਮਿਲਣਗੀਆਂ, ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਾਂਗਾ, ਮੈਂ ਸ਼ਾਂਤੀ ਲੈਣੀ ਹੈ, ਤੁਸੀਂ ਪੋਥੀਆਂ ਲੈਣੀਆਂ ਨੇ, ਸੌਦਾ ਜੇ ਤੁਹਾਨੂੰ ਵਾਜਬ ਦਿਖਦਾ ਤਾਂ ਕਰ ਲਓ, ਨਹੀਂ ਇਸ ਤੋਂ ਘੱਟ ਸਰਨਾ ਨਹੀਂ ਮੇਰਾ। ਗੁਰੂ ਅਰਜਨ ਦੇਵ ਜੀ ਨਿਮਰਤਾ ਦੇ ਪੁੰਜ ਬਹਿ ਗਏ। ਬਾਬਾ ਮੋਹਨ ਜੀ ਨੇ ਜਿਸ ਵੇਲੇ ਚਰਨਾਂ ਤੇ ਸਿਰ ਰੱਖਿਆ, ਇਤਿਹਾਸ ਕਹਿੰਦਾ ਉਸੇ ਵੇਲੇ ਘਬਰਾਹਟ ਖਤਮ ਹੋ ਗਈ ਤੇ ਸ਼ਾਂਤੀ ਪ੍ਰਾਪਤ ਹੋ ਗਈ, ਸ਼ਾਂਤ ਹੋ ਗਿਆ ਹਿਰਦਾ। ਪੋਥੀਆਂ ਲੈਂਦੀਆਂ। ਮੈਂ ਇਤਿਹਾਸ ਦੇ ਪੰਨਿਆਂ ਨੂੰ ਛੱਡ ਕੇ ਅਗਲੀ ਗੱਲ ਆਪ ਜੀ ਦੇ ਨਾਲ ਕਰਾਂ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਪਾਲਕੀ ਸਾਹਿਬ ਦੇ ਵਿੱਚ ਪੋਥੀ ਸਾਹਿਬ, ਉਦੋਂ ਪੋਥੀ ਸਾਹਿਬ ਕਹਿੰਦੇ ਸੀ, ਗੁਰਤਾ ਗੱਦੀ ਦੇ ਮਾਲਕ ਹੋ ਤੋਂ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਪੋਥੀ ਸਾਹਿਬ, ਤੇ ਮਹਾਰਾਜ ਸਾਹਿਬ ਕਹਿਣ ਲੱਗੇ ਸਿੱਖੋ ਦੋ ਪਾਲਕੀਆਂ ਕਾਹਦੇ ਲਈ ਤਿਆਰ ਕਰ ਲਈਆਂ? ਕਹਿੰਦੇ ਜੀ ਇੱਕ ਆਪ ਜੀ ਵਾਸਤੇ ਆ। ਕਹਿੰਦੇ ਨਹੀਂ, ਮੈਂ ਤਾਂ ਪੈਰਾਂ ਚ ਜੁੱਤੀ ਵੀ ਨਹੀਂ ਪਾਵਾਂਗਾ, ਚੌਰ ਆਪ ਕੀਤਾ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੱਕ। ਔਰ ਉੱਥੇ ਬਾਬੇ ਬੁੱਢੇ ਸਾਹਿਬ ਨੂੰ ਪਤਾ ਲੱਗਿਆ ਭਾਈ ਗੁਰਦਾਸ ਨੂੰ ਕਿ ਪੋਥੀ ਸਭ ਖਾਸੇ ਪ੍ਰਲਿਆਵਤ, ਜਿਹੜੀਆਂ ਪੋਥੀਆਂ ਨੂੰ ਤਾਂ ਪਾਲਕੀ ਦੇ ਵਿੱਚ ਨਾ, ਆਪ ਗੁਰੂ ਪਨ ਹੀ ਬਿਨ ਆਵਤ, ਗੁਰੂ ਆਪ ਜੁੱਤੀ ਤੋਂ ਬਿਨਾਂ ਆ ਰਿਹਾ ਨੰਗੇ ਪੈਰੀ, ਜਿੱਥੋਂ ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਨੰਗੇ ਪੈਰੀ ਚੱਲਣ ਦੀ ਪ੍ਰਥਾ ਬਣੀ। ਇਹ ਇਤਿਹਾਸਕ ਘਟਨਾ, ਇਹ ਮਰਿਆਦਾ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਬਣਾਈ। ਅੱਜ ਦੀ ਅਕਲ ਨਾਲ ਕੁਝ ਕਰ ਲੋ, ਇਹ ਤਾਂ ਆਪਣੀ ਮਨਮਤ ਹੋਏਗੀ, ਮਨਮਤ ਨਾਲ ਕੁਝ ਵੀ ਕਰ ਸਕਦੇ ਹੋ ਤੁਸੀਂ, ਪਰ ਗੁਰਮਤ ਆਗਿਆ ਨਹੀਂ ਦੇਗੀ। ਗੁਰੂ ਅਰਜਨ ਦੇਵ ਜੀ ਮਹਾਰਾਜ 68 ਨਵੇਂ ਘਾਟ ਤੇ ਸਾਰੀ ਰਾਤ ਕੀਰਤਨ ਹੁੰਦਾ ਰਿਹਾ, ਸਵੇਰ ਦਰਸ਼ਨ ਕੀਤੇ। ਹਮ ਧਨਵੰਤ ਭਾਟ ਸਚ ਨਾਏ, ਹਰ ਗੁਣ ਗਾਵਤ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੇ ਰਵਲੇਨ ਪਾਰ ਅਲਵਿਨ ਭਾਈ, ਤੋੜ ਨਾ ਆਵੇ ਵੱਧ ਹੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਗਾਏ, ਸੋ ਏਤ ਖਜ਼ਾਨੇ ਲੈ ਲਾਏ। ਉਸ ਵੇਲੇ ਸ਼ਬਦ ਉਚਾਰਨ ਕੀਤਾ, ਫਿਰ ਰਾਮਸਰ ਵਾਲੀ ਜਗ੍ਹਾ ਪਸੰਦ ਕਰਨੀ। ਸਨ 1660 ਵਿਚ ਇਹ ਕਾਰਜ ਆਰੰਭ ਹੋਇਆ, ਲਗਭਗ ਇਕ ਸਾਲ ਦੇ ਅੰਦਰ, ਇਤਿਹਾਸਕਾਰ 3 ਸਾਲ ਕਹੀਆਂ ਨੇ ਤਾਂ ਲਿਖਾਰੀਆਂ ਦੀ ਆਪਣੀ ਆਪਣੀ ਮਰਜ਼ੀ ਹੈ, 1 ਸਾਲ ਦੇ ਅੰਦਰ ਮਹਾਰਾਜ ਨੇ ਕਾਰਜ ਸੰਪੂਰਨ ਕੀਤਾ। ਜਦੋਂ ਸਮਾਂ ਆਇਆ 1661 ਬਿਕਰਮੀ ਸੰਮਤ ਭਾਦਰੋ ਸੁਦੀ ਏਕਮ, ਮਹਾਰਾਜ ਸਾਹਿਬ ਦਾ ਸਰੂਪ ਤਿਆਰ ਹੋਣ ਤੋਂ ਦੂਜੀ ਵਾਰ ਸੀ, ਜਿੱਥੇ ਸਾਰੇ ਸੰਸਾਰ ਤੋਂ ਪੋਥੀ ਸਾਹਿਬ ਸਾਰਿਆਂ ਤੋਂ, ਉੱਥੇ ਗ੍ਰੰਥ ਦੇ ਨਾਲ ਗ੍ਰੰਥੀ ਵੀ ਸਾਰਿਆਂ ਤੋਂ ਵੱਡੀ ਅਵਸਥਾ ਵਾਲਾ ਚਾਹੀਦਾ। ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਲਾਏ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢੇ ਸਾਹਿਬ ਦੀ ਸੀਸ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਸਵਾਇਮਾਨ ਕਰਕੇ ਆਪਣੇ ਹੱਥ ਵਿਚ ਚੌਰ ਲਿਆ। ਭਾਈ ਗੁਰਦਾਸ ਨੇ ਛਤਰ ਲਿਆ, ਨਗਰ ਕੀਰਤਨ ਦੀ ਸ਼ਕਲ, ਕੀਰਤਨ ਹੁੰਦਿਆਂ ਹਰਿਮੰਦਰ ਸਾਹਿਬ ਚ ਆਏ ਤੇ ਪਹਿਲਾ ਪ੍ਰਕਾਸ਼ ਕੀਤਾ, ਤੇ ਇਸ ਤੋਂ ਬਾਅਦ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਦਮਦਮਾ ਸਾਹਿਬ। 9 ਮਹੀਨੇ 9 ਦਿਨ 9 ਘੜੀਆਂ 9 ਪਲ ਕਤਕ ਸੁਦੀ ਪੂਰਨਮਾਸ਼ੀ ਤੋਂ ਆਰੰਭ ਕੀਤਾ। 1762 ਬਿਕਰਮੀ ਸੰਮਤ 63 ਦੇ ਵਿਚ 23 ਸਾਵਣ ਨੂੰ ਸੰਪੂਰਨਤਾ ਹੋ ਗਈ। ਇਸ ਰੂਪ ਦੇ ਵਿਚ ਜਿਹੜਾ ਹੁਣ ਆਪ ਜੀ ਦੇ ਸਾਹਮਣੇ ਪ੍ਰਕਾਸ਼ ਹੈ, ਉਹ ਕਰਤਾਰਪੁਰ ਸਾਹਿਬ ਦਾ ਸਰੂਪ ਹੈ, ਜੀ ਤੋਂ ਇਨਕਾਰ ਕਰ ਦਿੱਤਾ ਸੀ ਧੀਰ ਮਲੀਆਂ ਨੇ। ਇਸ ਰੂਪ ਦੇ ਵਿਚ ਬਾਣੀ ਦਾ ਜੋ ਵੇਰਵਾ ਹੈ, ਪਹਿਲੀ ਬਾਤ ਵੀ ਬਾਣੀ 31 ਰਾਗਾਂ ਵਿਚ ਵੰਡੀ ਹੋਈ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਬਠਾਨ ਸੋਟ ਤਨਾਸਰੀ ਜੈਸਰੀ ਟੋਡੀ ਬਿਰਾੜੀ ਤਿਲੰਗ ਸੂਹੀ ਬਿਲਾਵਲ ਗੋਣ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਸਾਰੰਗ ਮਲਹਾਰ ਕਾਨੜਾ ਕਲਿਆਣ ਪ੍ਰਭਾਤੀ ਤੇ ਕੱਤੀ ਮੈਂ ਜੈ ਜਵੰਤੀ। ਇਹ 31 ਰਾਗ ਹਨ ਸਾਧ ਸੰਗਤ ਜੀ, 31 ਰਾਗਾਂ ਚ ਬਾਣੀ ਮੰਡੀ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 947 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿਚ, ਗੁਰੂ ਅੰਗਦ ਦੇਵ ਜੀ ਦੇ 63 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ, ਗੁਰੂ ਅਮਰਦਾਸ ਜੀ ਦੇ 869 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ, ਗੁਰੂ ਰਾਮਦਾਸ ਜੀ ਦੇ 638 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਜੀ ਦੇ 2313 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਇਸ ਤੋਂ ਬਾਅਦ 6ਵੇਂ ਪਾਤਸ਼ਾਹ ਨੇ ਕੇਵਲ ਧੁਨਾਂ ਚਾੜੀਆਂ, ਉਹਨਾਂ ਧੁਨਾਂ ਦਾ ਇਤਿਹਾਸ ਵਿੱਚ ਵੇਰਵਾ ਪੜਨਾ। 7ਵੇਂ ਤੇ 8ਵੇਂ ਦੀ ਕੋਈ ਬਾਣੀ ਨਹੀਂ, 9ਵੇਂ ਪਾਤਸ਼ਾਹ ਦੀ ਬਾਣੀ ਜੋ ਜਗ੍ਹਾ ਛੱਡੀ ਹੋਈ ਸੀ ਕਰਤਾਰਪੁਰ ਵਾਲੇ ਸਰੂਪ ਚ, ਭਾਵੇਂ ਹੋਰ ਜਗ੍ਹਾ ਪੰਨੇ ਛੱਡੇ ਸੀ ਖਾਲੀ, ਤੇ ਉਹਨਾਂ ਨੂੰ ਭਰਨ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਅਨੁਭਵ ਰੂਪ ਦੇ ਅੰਦਰ ਬਾਣੀ ਦਾ ਉਚਾਰਨ ਕੀਤਾ। ਉਹਦੇ ਸਾਧ ਸਿੰਘ ਜੀ ਭਗਤਾਂ ਦੀ ਜਿਹੜੀ ਬਾਣੀ ਹੈ, ਭਗਤਾਂ ਦੀ ਬਾਣੀ ਚ ਭਗਤ ਕਬੀਰ ਸਾਹਿਬ ਦੀ ਸਭ ਤੋਂ ਵੱਧ ਬਾਣੀ ਹੈ। ਆਪ ਜੀ ਜਿਹੜੇ ਪਾਠ ਕਰਦੇ ਹੋ, ਆਪ ਜੀ ਨੂੰ ਭਲੀ ਭਾਂਤ ਪਤਾ ਹੈ ਕਿ 534 ਸ਼ਬਦ ਇਕੱਲੇ ਕਬੀਰ ਸਾਹਿਬ ਦੇ ਉਚਾਰਨ ਕੀਤੇ ਹੋਏ। 7 ਮਿੰਟ ਦਿੰਦੇ ਜੀ, ਮੈਂ ਟਾਈਮ ਤੋਂ 1 ਸੈਕਿੰਡ ਵੀ ਨਹੀਂ ਅੱਗੇ ਜਾਣ ਵਾਲਾ, ਪਹਿਲਾਂ ਨਹੀਂ ਹਟਾ ਸਕਦੇ ਤੁਸੀਂ ਮੈਨੂੰ, ਇਹ ਤਾਂ ਰਾਉਂਡ ਪਾਉਣ ਵਾਲੀ ਗੱਲ ਹੈ ਤੁਹਾਡੀ। ਜੋ ਟਾਈਮ ਹੈ ਮੈਂ ਉਹਦੇ ਅਨੁਸਾਰ ਖਿਲਾਰਾ ਖਿਲਾਰੇ, ਪਹਿਲਾਂ ਦੱਸ ਦਿੰਦੇ ਪਹਿਲਾਂ ਹਟਣਾ, ਪਹਿਲਾਂ ਹਟ ਜਾਂਦਾ ਮੈਂ, ਤੇ ਇਸ ਕਰਕੇ ਸਮੇਂ ਤੇ ਉੱਤੇ ਨਹੀਂ ਆਉਂਗਾ 1 ਸੈਕਿੰਡ ਦੀ ਘੜੀ ਨੋਟ ਕਰ ਲਿਆ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ 534 ਸ਼ਬਦ ਕਬੀਰ ਸਾਹਿਬ ਜੀ ਦੇ, 123 ਫਰੀਦ ਸਾਹਿਬ ਦੇ, 123 ਭੱਟਾਂ ਦੇ, ਇਹ ਨਾਮਦੇਵ ਜੀ ਦੇ 69 ਤੇ ਸੱਤੇ ਬਲਵੰਡੇ ਦੀ ਵਾਰ 8 ਪਦ, ਬਾਬਾ ਸੁੰਦਰ ਜੀ ਦੇ 6 ਪਦ, ਤਰਲੋਚਨ ਜੀ ਦੇ 5 ਪਦ, 5 ਸ਼ਬਦ, ਧੰਨਾ ਜੀ ਦੇ 4 ਸ਼ਬਦ, ਬੇਣੀ ਤੇ ਮਰਦਾਨਾ ਜੀ ਦੇ ਇਹਨਾਂ ਦੋਨਾਂ ਦੇ 3-3 ਸ਼ਬਦ, ਜੈ ਦੇ ਭੀਕਣ ਤੇ ਸੂਰਦਾਸ ਤਿੰਨਾਂ ਦੇ 2-2 ਸ਼ਬਦ, ਰਾਮਾਨੰਦ ਪਰਮਾਨੰਦ ਪੀਪਾ ਸਧਨਾ ਤੇ ਸੈਣ 5 ਦਾ 1-1 ਸ਼ਬਦ, 929 ਸ਼ਬਦ ਇਹਨਾਂ ਦੇ, 4000 ਦੇ ਕਰੀਬ, 4947 ਸ਼ਬਦ ਜਿਹੜੇ ਗੁਰੂ ਸਾਹਿਬ ਉਹਨਾਂ ਦੇ, 929 ਸ਼ਬਦ ਇਹਨਾਂ ਭਗਤਾਂ ਦੇ, 5875 ਸ਼ਬਦ, 91,224 ਅੱਖਰ ਗੁਰੂ ਗ੍ਰੰਥ ਸਾਹਿਬ ਦੇ, ਇਹ ਸੰਪੂਰਨ ਤਿਆਰ ਕਰਕੇ ਮਹਾਰਾਜ ਸਾਹਿਬ ਜੀ ਦਾ ਸਰੂਪ ਜਿਹੜਾ ਸਾਧ ਸੰਗਤ ਜੀ, ਤੇ ਪ੍ਰਕਾਸ਼ ਦੀ ਸਮਝ ਦੇਖੋ ਕੀ ਰੱਖੀ ਹੈ। 16 ਅਰਕਹਟ, ਪੜ੍ਹੇ ਲਿਖੇ ਬੈਠੇ ਹੋ, ਥੋੜਾ ਜਿਹਾ ਧਿਆਨ ਦੇਣਾ, ਹਿੰਸਿਆਂ ਵੱਲ ਧਿਆਨ ਦੇਣਾ, ਜਿਹੜੀ ਗਣਤ ਦੇ ਅੱਖਰ ਹਨ, ਇੱਕ ਏਕਾ ਹੈ ਗਣਤ ਵਿਦਿਆ ਦਾ, ਉਧਰ ਏਕੇ ਦੇ ਨਾਲ ਸ਼ੀਕਾ ਲਾ ਦਿੱਤਾ, 16 ਬਣ ਗਿਆ। ਜੇ ਭਲਾਂ 6 ਤੇ 1 ਨੂੰ ਜੋੜ ਦਈਏ ਕੀ ਬਣਦਾ, 7। ਉਸ ਤੋਂ ਅੱਗੇ ਫੇਰ 1661 ਹੈ, 61 ਦੇ 6 ਤੇ 1 ਨੂੰ ਫੇਰ ਮਿਲਾ ਦਈਏ ਫੇਰ ਕੀ ਬਣਿਆ, ਫਿਰ ਵੀ 7 ਹੋ ਗਿਆ। ਇਸ ਤੋਂ ਬਾਅਦ ਭਾਦਰੋਂ ਮਹੀਨਾ ਜਿਹੜਾ ਚੇਤ ਤੋਂ ਸਮਤ ਸ਼ੁਰੂ ਹੁੰਦਾ, ਜਿਹੜਾ ਦੇਸੀ ਸਮਤ ਹੈ, ਦੇਸੀ ਸਮਤ ਵਿੱਚ ਚੇਤ ਵਿਸਾਖ ਜੇਠ ਹਾੜ ਸੌਣ ਭਾਦਰੋਂ 6 ਮਹੀਨੇ ਹੋ ਗਏ, ਇਹਨਾਂ 6ਾਂ ਦੇ ਵਿੱਚ ਭਾਦਰੋਂ ਸੁਦੀ 1 ਨੂੰ ਵਿੱਚ ਜਮ੍ਹਾਂ ਕਰ ਲਓ, 6 ਤੇ 1 ਫੇਰ 7 ਹੋ ਗਿਆ। ਗੁਰਬਾਣੀ ਦੇ ਵਿੱਚ 7-7-7 ਕਹਿ ਕੇ ਨਿਸ਼ਚੇ ਨਾਲ ਕਰ ਦਿੱਤਾ, 7-7-7 ਪ੍ਰਭ ਸਵਾਮੀ, ਸੱਚ 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 ਪ੍ਰਭ ਕੀ ਨਾ, 3-3 ਵਾਰ ਕਿਹਾ ਮਹਾਰਾਜ ਨੇ ਸੰਮਤ ਵਿੱਚ ਦੱਸ ਦਿੱਤਾ ਕਿ 7 ਦੀ ਪੂਜਾ ਹੋਣ ਵਾਸਤੇ ਸੰਮਤ ਨੂੰ ਵੀ 3 ਥਾਂ ਤੇ ਐਸੀ ਖੂਬੀ ਨਾਲ ਵੰਡਿਆ ਗਿਆ ਕਿ 7-7 ਹੀ ਕਰ ਦਿੱਤਾ 3 ਥਾਂ ਤੇ। ਸਤਿਗੁਰੂ ਮਹਾਰਾਜ ਸਾਹਿਬ ਨੇ ਐਸੇ 7 ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਕੇ, ਬਾਬਾ ਬੁੱਢਾ ਸਾਹਿਬ ਨੇ ਪੁੱਛਿਆ, ਮਹਾਰਾਜ ਜੀ ਕਿਰਪਾ ਕਰੋ ਆਪ ਜੀ ਦਾ ਕੋਠਾ ਸਾਹਿਬ ਦੇ ਵਿੱਚ ਜਿੱਥੇ ਪਲੰਘ ਕੋਠੀ ਸਾਹਿਬ ਦਾ ਉੱਥੇ ਉਤਾਰਾ ਕਰ ਦਈਏ। ਕਹਿੰਦੇ ਨਹੀਂ ਬਾਬਾ ਜੀ, ਮੇਰਾ ਪਲੰਘਾ ਚੁੱਕ ਦਿਓ, ਸੁੱਚਾ ਪਲੰਘਾ ਤਿਆਰ ਕੀਤਾ, ਚਾਦਰ ਤਿਆਰ ਕੀਤੀ ਹੈ, ਵਿਛਾਈ ਤਿਆਰ ਹੈ, ਮੈਂ ਪਹਿਲਾਂ ਸਭ ਕੁਝ ਪ੍ਰਬੰਧ ਕੀਤਾ, ਮੇਰੇ ਵਾਲੀ ਮੇਰੀ ਜਗ੍ਹਾ ਦੇ ਥਾਂ ਤੇ ਹੁਣ ਕੋਠੀ ਸਾਹਿਬ ਦਾ ਮੰਜਾ ਡਾਹ ਦਿਓ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਆਸਣ। ਮਹਾਰਾਜ ਕਹਿੰਦੇ ਅੱਜ ਤੋਂ ਮੰਜੇ ਤੇ ਨਹੀਂ ਪਏਗਾ ਅਰਜਨ ਦੇਵ, ਅੱਜ ਤੋਂ ਮੈਂ ਪਲੰਘੇ ਦੇ ਹੇਠਾਂ ਬਰਾਜਾਂਗਾ, ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਨਾਨਕ ਦਾ ਸਰੂਪ ਹੈ। ਕਹਿਣ ਲੱਗੇ ਨਹੀਂ ਮਹਾਰਾਜ, ਐਸਾ ਨਾ ਕਰੋ, ਬਰਾਬਰ ਪਲੰਘਾ ਕਹਿੰਦੇ ਹੋ ਹੀ ਨਹੀਂ ਸਕਦਾ, ਮੈਂ ਬਰਾਬਰ ਗੁਰੂ ਗ੍ਰੰਥ ਸਾਹਿਬ, ਅੱਜ ਤੱਕ ਜਾਓ ਕੋਠਾ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਾਸਤੇ, ਜਿੱਥੇ ਪਲੰਘਿਆ ਉੱਥੇ ਗੁਰੂ ਅਰਜਨ ਦੇਵ ਜੀ ਯਾਦ ਦੇ ਅੰਦਰ ਹੇਠਾਂ ਉਹ ਵਿਛਾਈ ਮਿਲੇਗੀ ਤੁਹਾਨੂੰ ਕੋਠਾ ਸਾਹਿਬ ਅਕਾਲ ਤਖ਼ਤ ਸਾਹਿਬ। ਉਸ ਵੇਲੇ ਸ਼ਬਦ ਉਚਾਰਨ ਕੀਤਾ, ਸ੍ਰੀ ਗੁਰੂ ਕੇਰ ਸਰੀਰ ਜੋ, ਮਹਾਰਾਜ ਕਹਿੰਦੇ ਮੇਰਾ ਜਿਹੜਾ ਸਰੀਰ ਹੈ ਨਾ ਗੁਰੂ ਦਾ,
ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾ ਦਰਸਾਏ ਹੈ, ਗ੍ਰੰਥ ਰਦਾ ਗੁਰ ਕੋ ਜਾਨੋ ਉਤਮ ਹੈ ਸਭ ਕਾਲ ਰਹੇ ਹੈ, ਮੇਰੇ ਸਰੂਪ ਤੇ ਜਾਤ ਹੈ ਦੀਰਘ ਸਾਹਿਬ ਜਾਨ ਅਦਾਇਬ ਕਾ ਹੈ, ਉਹ ਜੋ ਚੰਦਨ ਕੇਸਰ ਕੋ ਘਾਸ ਧੂਫ ਦਿਖਾਇਆ ਕੈ ਫੂਲ ਚੜਾਏ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਜ ਜਿਹੜੇ ਗੁਰੂ ਦਾ ਅਵਤਾਰਨ ਹੋਇਆ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਬਾਰੇ? ਸਾਰਿਆਂ ਗੁਰੂ ਨੇ ਕੁਛ ਨਾ ਕੁਛ ਕਿਹਾ। ਤੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ ਸਭ ਕੇਰਾ। ਜਦੋਂ ਦਿੱਲੀ ਸਰੀਰ ਛੱਡਣ ਲੱਗੇ ਉਸ ਵੇਲੇ ਕਿਹਾ ਸੀ ਬਚਨ, ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਕੇਰਾ, ਜੋ ਹਮਰੋ ਚਾਹੇ ਦਰਸ਼ਨ ਹੇਰਾ, ਸੋ ਸਰਦਾ ਤਰ ਹੇਰਨ ਕਰੇ ਪਾਪਨ ਗਨ ਕੋ ਤਤ ਛਿਨ ਹਰੈ। ਦਰਸ਼ਨ ਕਰਨ ਦੇ ਨਾਲ ਵੀ ਪਾਪ ਨਿਵਰਤ ਹੋਣਗੇ ਗੁਰੂ ਗ੍ਰੰਥ ਸਾਹਿਬ ਦੇ। 115 ਸ਼ਬਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੇ 1 ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਮਹਾਨ ਕੋਸ਼ ਦੇ ਅਨੁਸਾਰ ਇਹ ਸਾਰੀ ਗਿਣਤੀ ਹੈ, ਆਪ ਜੀ ਉੱਥੇ ਦੇਖ ਸਕਦੇ ਹੋ, ਕੋਈ ਮਨੋਕਲਪਤ ਨਹੀਂ ਜੋ ਆਪ ਜੀ ਨੂੰ ਬਾਤ ਸੁਣਾਈ ਹੈ। ਸੋ ਅੱਜ ਪਹਿਲੇ ਪ੍ਰਕਾਸ਼ ਦਾ ਉਤਸਵ, ਸਾਰੀਆਂ ਸੰਗਤਾਂ, ਮਹਾਂਪੁਰਸ਼ ਇਹਨਾਂ ਦੇ ਸਹਿਯੋਗੀ ਡਾਕਟਰ ਸਾਧੂ ਸਿੰਘ ਜੀ, ਭਾਈ ਗੁਰਸਰਨ ਸਿੰਘ, ਸਾਰਿਆਂ ਗੁਰਮੁਖਾਂ ਦਾ, ਪ੍ਰਬੰਧਕਾਂ ਦਾ, ਜਿਹੜੇ ਹੋਰ ਵੀ ਸਹਿਯੋਗੀ ਨੇ, ਦਾਨੀ ਸੱਜਣਾਂ ਦਾ, ਜਿਹੜੇ ਇਸ ਵਿਦਿਅਕ ਅਦਾਰੇ ਵਿੱਚ ਜੋੜਨ ਹਾਰੋ ਸੰਤ। ਇਹ ਬਾਤ ਤਾਂ ਪੂਰੇ ਸੰਸਾਰ ਨੂੰ ਸਵੀਕਾਰ ਕਰ ਲੈਣੀ ਚਾਹੀਦੀ ਹੈ, ਜੋ ਸਮਰੱਥਾ ਜੋੜਨ ਦੀ ਸੰਤ ਸ਼ਬਦ ਨੂੰ ਦਿੱਤੀ ਹੈ, ਇਹ ਕਿਸੇ ਮਨੁੱਖ ਨੂੰ ਨਹੀਂ ਦਿੱਤੀ। ਨਾਨਕ ਜੋੜਨ ਹਾਰੋ ਸੰਤ, ਨਾਨਕ ਪਾਦਰ ਪਾਦਰੋ ਜੋੜਨ ਹਾਰੋ ਸੰਤ। ਇੱਕ ਸਾਧ ਸਿੰਘ ਜੀ ਮਹਾਂਪੁਰਸ਼ਾਂ ਦੀਆਂ ਕਮਾਈਆਂ ਹੁੰਦੀਆਂ। ਇੰਨੀ ਸੰਸਾਰ ਦੇ ਵਿੱਚ ਹੋਰ ਵੀ ਬੜੇ ਮਾਇਆਧਾਰੀ ਹੈ, ਪਰ ਇਹ ਗੁਰੂ ਨਾਨਕ ਦੇ ਸੇਵਾਦਾਰਾਂ ਨੂੰ ਵੀ ਸਮਰੱਥਾ ਬਣ ਆਉਂਦੀ ਹੈ। ਆਪ ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਹੋਣ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।